ਸਿੱਖ ਪੰਥ ਚਫੇਰਿਓ ਘੇਰ ਲਿਆ ਅੱਜ ਫੇਰ ਮਸੰਦ ਦਲਾਲਾਂ ਨੇ ਸਿੱਖ ਪੰਥ ਚਫੇਰਿਓ ਘੇਰ ਲਿਆ ਅੱਜ ਫੇਰ ਮਸੰਦ ਦਲਾਲਾਂ ਨੇ ਸਿੱਖੀ ਵਿੱਚ ਵੰਡੀਆਂ ਪਾ ਲਈਆਂ ਡੇਰੇ ਸੰਪਰਦਾ ਟਕਸਾਲਾਂ ਨੇ ਬਾਬੇ ਦੀ ਬਾਣੀ ਦੱਬ ਲਈ ਬਾਬੇ ਦੀ ਬਾਣੀ ਦੱਬ ਲਈ ਬਸ ਢੋਲਕੀਆਂ ਖੜਕਾਲਾਂ ਨੇ ਸਿੱਖ ਉਹ ਨਾ ਰਹੇ ਜਰਨੈਲ ਸਿੰਘਾਂ ਲਾਏ ਨਸ਼ੇ ਬੈਰੀ ਦੀਆਂ ਚਾਲਾਂ ਨੇ ਸਿੱਖ ਉਹ ਨਾ ਰਹੇ ਜਰਨੈਲ ਸਿੰਘਾਂ ਲਾਏ ਨਸ਼ੇ ਵੈਰੀ ਦੀਆਂ ਚਾਲਾਂ ਨੇ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਦੁਆਵਾਂ ਤੇ ਅਸੀਸਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਜ ਭਾਈ ਇਸ ਸਮੇਂ ਸਾਡੇ ਨਾਲ ਜੁੜ ਬੈਠੇ ਹੋ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਜਿਹੜੇ ਕਾਰਨਾਂ ਕਰਕੇ ਅਸੀਂ ਪਿਛਲੇ ਹਫ਼ਤੇ ਆਪਣਾ ਪ੍ਰੋਗਰਾਮ ਨਹੀਂ ਸੀ ਪੇਸ਼ ਕਰ ਸਕੇ ਤੇ ਉਸ ਦੀ ਚਰਚਾ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੁਰੀ ਉਹਦੇ ਬਾਰੇ ਅਸੀਂ ਆਪਣੇ ਵੱਲੋਂ ਜਿਹੜਾ ਇੱਕ ਤਰ੍ਹਾਂ ਦੇ ਨਾਲ ਸਪਸ਼ਟੀਕਰਨ ਜਾਂ ਜਿਹੜੇ ਸੱਜਣ ਇਸ ਬਾਰੇ ਜਾਣਨਾ ਚਾਹੁੰਦੇ ਸੀ ਉਹਨਾਂ ਨੂੰ ਦੱਸਦੇ ਚੱਲੀਏ ਕਿ ਰੋਜ਼ਾਨਾ ਹਰ ਸੋਮਵਾਰ ਦੀ ਤਰ੍ਹਾਂ ਇੱਕ ਜਿਹੜੀ ਸਾਡਾ ਇੱਥੇ ਪ੍ਰੋਗਰਾਮ ਦਾ ਸਮਾਂ 6:30 ਸ਼ੁਰੂ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਪ੍ਰੋਗਰਾਮ ਪੇਸ਼ ਕਰਨ ਦੇ ਲਈ ਮੈਂ ਤੇ ਵੀਰ ਕੁਲਦੀਪ ਸਿੰਘ ਜੀ ਅਸੀਂ ਆ ਰਹੇ ਸੀ ਤੇ ਸਾਹਮਣੇ ਤਰਨਦੀਪ ਸਿੰਘ ਮੁਖਤਿਆਰ ਸੋਰੀ ਅਵਤਾਰ ਸਿੰਘ ਤੇ ਜਸਪ੍ਰੀਤ ਸਿੰਘ ਰਾਜਪੁਰਾ ਇਹ ਆਪਣਾ ਕੁਝ ਤਖਤੀ ਲੈ ਕੇ ਖੜੇ ਸੀ ਇਹਨਾਂ ਦਾ ਕੁਝ ਆਪਣਾ ਮਸਲਾ ਸੀ ਤੇ ਅਸੀਂ ਸਹਿ ਸੁਭਾਈ ਇਹਨਾਂ ਦੇ ਨਾਲ ਕਿਉਂਕਿ ਇਹ ਸਾਡੇ ਰਾਸਤੇ ਦੇ ਵਿੱਚ ਖੜੇ ਸੀ ਤੇ ਅਸੀਂ ਸਹਿ ਸੁਭਾਈ ਤੁਰਦੇ ਤੁਰਦੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਇਹ ਤੁਸੀਂ ਜਿਹੜਾ ਇਹ ਮੁਜ਼ਾਰਾ ਇੱਥੇ ਕਿਉਂ ਕਰ ਰਹੇ ਹੋ ਤੇ ਉਹਨਾਂ ਨੇ ਗੱਲ ਦੱਸੀ ਕਿ ਉਹ ਕੋਈ ਗਰੁੱਪ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਤੇ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀਆਂ ਇਹ ਗੱਲਾਂ ਨੇ ਗਰੁੱਪ ਦੀਆਂ ਗਰੁੱਪ ਤੱਕ ਰੱਖੋ ਤੇ ਇਹਨੇ ਨੂੰ ਜਸਪ੍ਰੀਤ ਸਿੰਘ ਰਾਜਪੁਰਾ ਇਹਦੇ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਆਈ ਇਹਨੂੰ ਕੋਈ ਜ਼ਿਆਦਾ ਹੀ ਲਾਈਵ ਹੋਣ ਦਾ ਸ਼ੌਂਕ ਅੱਜ ਕੱਲ੍ਹ ਹੈਗਾ ਆ ਇਹ ਮਤਲਬ ਬਿਨਾਂ ਪਰਮਿਸ਼ਨ ਤੋਂ ਹੀ ਬਿਨਾਂ ਕੁਛ ਦੱਸੇ ਪੁੱਛੇ ਸਾਨੂੰ ਇਹਨੇ ਲਾਈਵ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਸ ਦਾ ਜਿਹੜਾ ਫੋਨ ਪਾਸੇ ਕੀਤਾ ਤੇ ਇਸ ਤੋਂ ਬਾਅਦ ਮਨਜਿੰਦਰ ਸਿੰਘ ਬਾਸੀ ਉਹ ਵੀ ਆ ਗਏ ਤੇ ਅਸੀਂ ਸਾਰਿਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਰੌਲਾ ਰੱਪਾ ਪਾਉਣ ਦੀ ਕੋਈ ਲੋੜ ਨਹੀਂ ਤੇ ਕਿਉਂਕਿ ਥੋੜ੍ਹੀ ਜਿਹੀ ਗੱਲਬਾਤ ਦਾ ਸੁਰ ਉੱਚਾ ਹੋਣ ਕਰਕੇ ਸਿਕਿਉਰਟੀ ਵੀ ਉੱਥੇ ਪਹੁੰਚ ਗਈ ਤੇ ਸਿਕਿਉਰਟੀ ਨੇ ਇਹਨਾਂ ਤਿੰਨਾਂ ਚਾਰਾਂ ਜਣਿਆਂ ਨੂੰ ਅਵਤਾਰ ਸਿੰਘ ਟਹਿਣਾ ਤਰਨਦੀਪ ਸਿੰਘ ਜਸਪ੍ਰੀਤ ਸਿੰਘ ਤੇ ਮਨਜਿੰਦਰ ਸਿੰਘ ਬਾਸੀ ਇਹਨਾਂ ਨੂੰ ਉਹਨਾਂ ਨੇ ਤਿੰਨ ਚਾਰ ਵਾਰੀ ਇਹ ਜਗ੍ਹਾ ਛੱਡਣ ਦੇ ਲਈ ਕਿਹਾ ਪਰ ਅਖੀਰ ਦੇ ਵਿੱਚ ਫਿਰ ਉਹਨਾਂ ਨੂੰ ਜ਼ਬਰਦਸਤੀ ਇਹਨਾਂ ਨਾਲ ਕਰਨੀ ਪਈ ਤੇ ਇਹਨਾਂ ਨੂੰ ਬਕਾਇਦਾ ਉਹ ਇੱਥੋਂ ਦੀ ਕਾਰ ਪਾਰਕ ਤੱਕ ਛੱਡ ਕੇ ਆਏ ਇਹ ਹੈ ਮੋਟੀ ਮੋਟੀ ਗੱਲ ਜਿਹੜੀ ਹੋਈ ਤੇ ਬਾਕੀ ਜਿਹਨਾਂ ਨੇ ਲਾਈਵ ਦੇਖਿਆ ਉਹ ਇਸ ਪੂਰੀ ਗੱਲ ਸਮਝ ਹੀ ਚੁੱਕੇ ਹੋਣਗੇ ਵੀ ਕੀ ਕੁਛ ਹੋਇਆ
ਹਾਂਜੀ ਪਰ ਹੈਰਾਨੀ ਉਦੋਂ ਹੋਈ ਹੈ ਜਦੋਂ ਸਾਨੂੰ ਇੱਕ ਯੂਨੀਅਨ ਦੇ ਵਰਕਰਾਂ ਦੇ ਤੌਰ ਦੇ ਉੱਤੇ ਐਨਜ਼ੈਡ ਪੰਜਾਬੀ ਨਿਊਜ਼ ਨੇ ਪੇਸ਼ ਕੀਤਾ ਸਾਰਿਆਂ ਨੇ ਉਹ ਦੇਖਿਆ ਵੀ ਹੋਵੇਗਾ ਜਿਹਦੇ ਉੱਪਰ ਇਹਨਾਂ ਨੇ ਬਾਖੂਬੀ ਉਹ ਚੀਜ਼ ਲਿਖੀ ਹੋਈ ਸੀ ਤੇ ਅਸੀਂ ਸਾਡਾ ਕਿਸੇ ਵੀ ਯੂਨੀਅਨ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ ਤੇ ਦੂਜੀ ਗੱਲ ਜਿਹੜੀ ਇਹ ਗੱਲ ਨਿਊਜ਼ ਦੇ ਵਿੱਚ ਇਹ ਦੇ ਰਹੇ ਨੇ ਕਿ ਹਮਲਾ ਕੀਤਾ ਹੈ ਵੀਰ ਸਾਹਿਬ ਸਿੰਘ ਜੀ ਉਹਦੀ ਥੋੜੀ ਜਿਹੀ ਥਾੜ ਪੀੜ ਕਰਦੇ ਆ ਥੋੜੀ ਜਿਹੀ
ਹਾਂਜੀ ਚਲੋ ਖੈਰ
ਨਹੀਂ ਜੀ ਇੱਕ ਪਾਸੇ ਦੋ ਬੰਦੇ ਨੇ ਇੱਕ ਪਾਸੇ ਚਾਰ ਬੰਦੇ ਨੇ ਸੋਚਣ ਵਾਲੀ ਗੱਲ ਹੈ ਵੀ ਹਮਲਾ ਕਿਸ ਤਰ੍ਹਾਂ ਹੁੰਦਾ ਹੈ
ਹਾਂਜੀ
ਤੇ ਦੂਸਰੀ ਗੱਲ ਜਿਹੜੀ ਇਹ ਕਰਦੇ ਨੇ ਕਿਸੇ ਗਰੁੱਪ ਦੇ ਵਿੱਚ ਇਹਨਾਂ ਦੀ ਡਿਸਕਸ਼ਨ ਹੁੰਦੀ ਹੈ ਤੇ ਉਹਦੇ ਲਈ ਤਾਕਤੀ ਲੈ ਕੇ ਪਲੈਨਟ ਐਫ ਐਮ ਤੇ ਪਹੁੰਚਦੇ ਨੇ ਦੂਜੀ ਗੱਲ ਜਿਹੜੀ ਜਿਹੜੀ ਨਿਰਪੱਖਤਾ ਦੀ ਜਾਂ ਪੱਤਰਕਾਰੀ ਦੀ ਗੱਲ ਹੈ ਉਹਨੂੰ ਇੱਕ ਪਾਸੇ ਛੱਡ ਕੇ ਜੇ ਚੱਲੀਏ ਉਹ ਇੱਕ ਆਪਣੇ ਆਪ ਦੇ ਵਿੱਚ ਵਿਸ਼ਾ ਬਣ ਜਾਵੇਗਾ ਨਹੀਂ ਤਾਂ ਉੱਧਰ ਨੂੰ ਮੈਂ ਜਾਣਾ ਨਹੀਂ ਚਾਹੁੰਦਾ ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਬਿਨਾਂ ਵਜ੍ਹਾ ਇਹਨਾਂ ਨੇ ਸਾਡਾ ਪ੍ਰੋਗਰਾਮ ਖਰਾਬ ਕੀਤਾ
ਹਾਂਜੀ
ਬਿਨਾਂ ਵਜ੍ਹਾ ਇਹਨੇ ਸਾਡਾ ਟਾਈਮ ਖਰਾਬ ਕੀਤਾ ਐਂਡ ਦੇ ਉੱਪਰ ਸਿਕਿਉਰਿਟੀ ਤੋਂ ਬੇਪਤੀ ਕਰਵਾਉਂਦੇ ਹੋਏ ਇਸ ਕੈਂਪਸ ਚੋਂ ਬਾਹਰ ਨਿਕਲੇ ਉਹਦਾ ਵੀ ਸਾਨੂੰ ਅਫਸੋਸ ਹੈ ਕਿਉਂਕਿ ਹੋਣਾ ਨਹੀਂ ਚਾਹੀਦਾ ਸੀ ਔਰ ਤੁਸੀਂ ਇਹਨਾਂ ਵੱਲੋਂ ਹੀ ਸ਼ੇਅਰ ਕੀਤੀਆਂ ਹੋਈਆਂ ਜਿਹੜੀਆਂ ਵੀਡੀਓਜ਼ ਲਾਈਵ ਉਹਦੇ ਵਿੱਚ ਤੁਸੀਂ ਸੁਣਿਆ ਵੀ ਹੋਵੇਗਾ ਕਿ ਮੈਂ ਖੁਦ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਇਹ ਜਲੂਸ ਨਾ ਕੱਢੋ ਪਰ ਇਹ ਇਹ ਬਾਜ਼ ਨਹੀਂ ਆਏ ਇਹ ਜਲੂਸ ਕਢਾ ਕੇ ਗਏ ਇੱਥੋਂ
ਹਾਂਜੀ ਤੇ ਜਿਹੜਾ ਮਨਜਿੰਦਰ ਸਿੰਘ ਬਾਸੀ ਇਹ ਅਸੀਂ ਸਰੋਤਿਆਂ ਨੂੰ ਦੱਸਦੇ ਵੀ ਚੱਲੀਏ ਕਿ ਇਹਨੇ ਪਹਿਲਾਂ ਵੀ ਸਾਡੇ ਰੇਡੀਓ ਪ੍ਰੋਗਰਾਮ ਦੇ ਖਿਲਾਫ਼ ਸ਼ਿਕਾਇਤ ਕੀਤੀ ਹੋਈ ਸੀ
ਤੇ
ਸਾਡੇ ਵੱਲੋਂ ਇਹਨੂੰ ਜਵਾਬ ਪੁੱਛੇ ਜਾਣ ਤੇ ਇਹਦਾ ਕੋਈ ਜਵਾਬ ਢੁਕਵਾਂ ਜਵਾਬ ਨਹੀਂ ਸੀ ਆਇਆ ਤੇ ਸ਼ਾਇਦ ਨਹੀਂ ਵੀ ਆਇਆ ਕਿਉਂਕਿ ਇਹ ਸਾਰਾ ਮਸਲਾ ਇੱਥੋਂ ਦੀ ਮੈਨੇਜਮੈਂਟ ਜਿਹੜੇ ਇਸ ਪ੍ਰੋਗਰਾਮ ਦੀ ਇਸ ਰੇਡੀਓ ਸਟੇਸ਼ਨ ਦੀ ਮੈਨੇਜਮੈਂਟ ਹੈ ਉਹਦੇ ਅਧੀਨ ਹੈ ਤੇ ਅਸੀਂ ਆਪਣਾ ਪੱਖ ਰੱਖਿਆ ਸੀ ਤੇ ਮਨਜਿੰਦਰ ਸਿੰਘ ਬਾਸੀ ਨੂੰ ਅਸੀਂ ਖੁੱਲ੍ਹੀ ਇੱਕ ਤਰ੍ਹਾਂ ਦੇ ਨਾਲ ਚੁਣੌਤੀ ਵੀ ਦਿੱਤੀ ਸੀ ਖੁੱਲ੍ਹੀ ਉਸਨੂੰ ਕਿਹਾ ਵੀ ਸੀ ਕਿ ਉਹ ਆ ਕੇ ਕਿਸੇ ਵੀ ਵਿਸ਼ੇ ਦੇ ਉੱਤੇ ਆ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਸਕਦਾ ਹੈ ਤੇ ਪਿਛਲੇ ਸੋਮਵਾਰ ਵੀ ਜਦੋਂ ਇਹ ਇਸਨੇ ਜਾਣ ਬੁੱਝ ਕੇ ਸਾਡੇ ਪ੍ਰੋਗਰਾਮ ਨੂੰ ਰੋਕਿਆ ਤੇ ਇਹਦੇ ਕਰਕੇ ਤੇ ਬਾਕੀ ਇਹਨਾਂ ਇਹਦੇ ਸਾਥੀਆਂ ਦੇ ਕਰਕੇ ਜਿਹੜਾ ਪ੍ਰੋਗਰਾਮ ਅਸੀਂ ਨਹੀਂ ਪੇਸ਼ ਕਰ ਸਕੇ ਅਸੀਂ ਉਦੋਂ ਵੀ ਇਸ ਨੂੰ ਮਨਜਿੰਦਰ ਸਿੰਘ ਬਾਸੀ ਨੂੰ ਕਿਹਾ ਕਿ ਜੇ ਕੋਈ ਗੱਲ ਹੈ ਤਾਂ ਆਪਾਂ ਅੰਦਰ ਜਾ ਕੇ ਸਟੂਡੀਓ ਦੇ ਵਿੱਚ ਬਹਿ ਕੇ ਗੱਲਬਾਤ ਕਰਦੇ ਹਾਂ ਭਰਾਵਾਂ ਦੇ ਤੌਰ ਤੇ ਪਰ ਇਹ ਜਾਣ ਬੁੱਝ ਕੇ ਇਸਨੇ ਉਹ ਪ੍ਰੋਗਰਾਮ ਦੇ ਵਿੱਚ ਖਲਲ ਪਾਇਆ ਤੇ ਇਸ ਦੀ ਜਾਣਕਾਰੀ ਵੀ ਅਸੀਂ ਇੱਥੋਂ ਦੀ ਮੈਨੇਜਮੈਂਟ ਨੂੰ ਦੇ ਚੁੱਕੇ ਹਾਂ ਤੇ ਬਾਕੀ ਬਾਸੀ ਨੂੰ ਮੈਂ ਵੀ ਕਿਹਾ ਸੀ ਕਿ ਤੁਸੀਂ ਇੱਥੋਂ ਚਲੇ ਜਾਓ ਕਿਉਂਕਿ ਸਿਕਿਉਰਟੀ ਵੱਲੋਂ ਵਾਰ ਵਾਰ ਵਾਰਨਿੰਗ ਮਿਲ ਰਹੀ ਸੀ ਪਰ ਅਖੀਰ ਦੇ ਵਿੱਚ ਫਿਰ ਸਿਕਿਉਰਟੀ ਨੂੰ ਆਪਣਾ ਜਿਹੜਾ ਸਖ਼ਤ ਰੁੱਖ ਅਪਣਾਉਣਾ ਪਿਆ ਤੇ ਇਹਨਾਂ ਨੂੰ ਇੱਥੋਂ ਬਾਹਰ ਕੱਢਣਾ ਪਿਆ ਤੇ ਇਹੀ ਗੱਲ ਫਿਰ ਮੈਂ ਮਨਜਿੰਦਰ ਸਿੰਘ ਬਾਸੀ ਨੂੰ ਕਹੀ ਸੀ ਕਿ ਕਿੱਦਾਂ ਇੱਦਾਂ ਠੀਕ ਰਹਿੰਦੇ ਹਾਂ ਬਈ ਤੁਸੀਂ ਇਹ ਕੁਛ ਸਾਰਾ ਕੁਛ ਕਰਾ ਕੇ ਤੇ ਇਸ ਦਾ ਕੋਈ ਜਵਾਬ ਇਹਦੇ ਵੱਲੋਂ ਨਹੀਂ ਸੀ ਆਇਆ ਤੇ ਜਿਹੜੇ ਵਿਸ਼ੇ ਦੇ ਉੱਤੇ ਮਤਲਬ ਇਹਨੇ ਸਾਡੇ ਖਿਲਾਫ਼ ਇੱਕ ਕੰਪਲੇਂਟ ਕੀਤੀ ਸੀ ਉਹ ਇਹਦੇ ਆਪਣੇ ਬੋਲੇ ਹੋਏ ਲਫ਼ਜ਼ ਸੀ ਤੇ ਜਿਹੜੇ ਕਿ ਇੱਥੋਂ ਇੱਕ ਹੋਰ ਪ੍ਰੋਗਰਾਮ ਚੱਲਦਾ ਉਸ ਦੇ ਵਿੱਚ ਆ ਕੇ ਖੁਦ ਮੰਨਿਆ ਵੀ ਪਰ ਬਾਅਦ ਦੇ ਵਿੱਚ ਇਹ ਕੁਝ ਹੋਰ ਕੱਲ੍ਹ ਜਿਵੇਂ ਪਿਛਲੇ ਸੋਮਵਾਰ ਇਹ ਗੱਲਾਂ ਹੋਰ ਤਰ੍ਹਾਂ ਦੀਆਂ ਕਰ ਰਿਹਾ ਸੀ ਕਿ ਫਲਾਨੇ ਤਰੀਕੇ ਦੇ ਨਾਲ ਨਿਕਲੇ ਫਲਾਨੇ ਤਰੀਕੇ ਦੇ ਨਾਲ ਨਿਕਲੇ ਲਫ਼ਜ਼ ਇਹ ਤਾਂ ਇਹਨੂੰ ਮਨਜਿੰਦਰ ਸਿੰਘ ਬਾਸੀ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਜੇ ਗੱਲ ਕਰਨੀ ਆ ਤਾਂ ਉਸ ਗੱਲ ਕਹਿਣ ਦੀ ਹਿੰਮਤ ਵੀ ਰੱਖੀ ਦੀ ਹੁੰਦੀ ਹੈ ਫਿਰ ਉਹਨਾਂ ਤੋਂ ਮੁੱਕਰੀ ਦਾ ਵੀ ਨਹੀਂ ਹੁੰਦਾ ਗੱਲ ਗੱਲ ਦੇ ਉੱਤੇ ਆਪਣੇ ਵੱਲੋਂ ਇੱਕ ਵੱਡੀ ਛਾਲ ਵੀ ਮਾਰ ਜਾਂਦੇ ਆ ਫਿਰ ਮੁੜ ਕੇ ਪਿੱਛੇ ਸਟੈਪ ਵੀ ਪਿੱਛੇ ਲੈ ਕੇ ਆਉਂਦੇ ਆ
ਹਾਂਜੀ ਤੇ ਦੂਸਰੀ ਗੱਲ ਅਸੀਂ ਕਦੇ ਵੀ ਇਸ ਮੰਤਵ ਨਾਲ ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਕਦੇ ਵੀ ਪ੍ਰੋਗਰਾਮ ਦੇ ਵਿੱਚ ਕੋਈ ਇਹੋ ਜਿਹੀ ਸ਼ਬਦਾਵਲੀ ਨਹੀਂ ਕਦੇ ਵੀ ਵਰਤੀ ਤੇ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਜੇਕਰ ਸੁਣਦੇ ਨੇ ਪਿਛਲੇ ਸੋਮਵਾਰ ਬਾਰੇ ਇਹਨਾਂ ਨੇ ਕੋਈ ਗੱਲ ਕਰਨੀ ਹੋਵੇ ਚੌਹਾਂ ਜਾਣਿਆਂ ਨੇ ਜਿਹੜੇ ਇੱਥੇ ਆਏ ਸਨ ਅਵਤਾਰ ਸਿੰਘ ਟਹਿਣਾ ਤਰਨਦੀਪ ਸਿੰਘ ਦਿਓਲ ਜਸਪ੍ਰੀਤ ਸਿੰਘ ਅਤੇ ਮਨਜਿੰਦਰ ਸਿੰਘ ਬਾਸੀ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਭਾਈ ਜੇਕਰ ਤੁਸੀਂ ਕੋਈ ਗੱਲ ਕਰਨੀ ਤਾਂ ਆ ਜਾਓ ਅਤੇ ਦੂਸਰੀ ਗੱਲ ਅਸੀਂ ਕਦੇ ਵੀ ਕਿਸੇ ਦੇ ਨਾਲ ਪਹਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਇੱਕ ਗੱਲ ਹਮੇਸ਼ਾ ਹੀ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਨਾਲ ਸਾਂਝੀ ਕਰ ਰਹੇ ਹਾਂ ਉਹ ਗੱਲ ਵੱਖਰੀ ਹੈ ਕਿ ਇਹਨਾਂ ਦਾ ਸਾਡੇ ਨਾਲ ਦਾਇਰਾ ਵੱਡਾ ਹੋ ਸਕਦਾ ਇਹਨਾਂ ਕੋਲ ਸਾਡੇ ਨਾਲ ਝੂਠ ਫਰੇਬ ਜ਼ਿਆਦਾ ਹੋ ਸਕਦਾ ਹੈ ਕਰੀ ਜਾਣ ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਅਤੇ ਨਾ ਅਸੀਂ ਨਾ ਕਦੇ ਕਿਸੇ ਦੇ ਰਾਹ ਵਿੱਚ ਜਾ ਕੇ ਰੋੜਾ ਬਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਕੋਈ ਸਾਡੇ ਰਾਹ ਵਿੱਚ ਰੋੜਾ ਬਣਨ ਦੀ ਕੋਸ਼ਿਸ਼ ਕਰੇ ਇਹ ਅਸੀਂ ਨਿਮਰਤਾ ਸਹਿਤ ਪਿਆਰ ਸਹਿਤ ਬੇਨਤੀ ਕਰਦੇ ਹਾਂ ਅਤੇ ਬਾਕੀ ਸ਼ੰਕੇ ਜਿਹੜੇ ਕਿਸੇ ਨੂੰ ਹੋਣਗੇ ਉਹ ਸ਼ੰਕੇ ਅਸੀਂ ਕਦੀ ਵੀ ਕਿਸੇ ਦੀ ਜਿਹੜੇ ਸ਼ੰਕੇ ਨੇ ਉਹ ਅਸੀਂ ਕਿਸੇ ਦੀ ਤਸੱਲੀ ਨਹੀਂ ਕਰਵਾ ਸਕਦੇ ਜਿਹੜੇ ਬਾਕੀ ਹੋਰ ਮਸਲੇ ਨਿਊਜ਼ੀਲੈਂਡ ਦੇ ਵਿੱਚ ਚੱਲਦੇ ਨੇ ਉਹਨਾਂ ਵਿੱਚ ਕਿਸੇ ਦੀ ਸ਼ਮੂਲੀਅਤ ਕਿਹੋ ਜਿਹੀ ਰਹਿੰਦੀ ਹੈ ਕਿਹੋ ਜਿਹੀ ਨਹੀਂ ਰਹਿੰਦੀ ਸਾਨੂੰ ਉਹਦੇ ਨਾਲ ਵੀ ਕੋਈ ਵਾਲਾ ਵਾਹ ਵਾਸਤਾ ਨਹੀਂ ਹੈ ਸਾਨੂੰ ਕੋਈ ਜ਼ਿਆਦਾ ਇਕੱਲਿਆਂ ਨੂੰ ਕੌਮ ਦਾ ਫਿਕਰ ਨਹੀਂ ਹੈ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਜਿੰਨਾ ਵੀ ਗੁਰੂ ਨੇ ਹਰੇਕ ਸਿੱਖ ਨੂੰ ਮੱਤ ਬੁੱਧ ਦਿੱਤੀ ਹੈ ਉਹਦੇ ਮੁਤਾਬਕ ਭਾਈ ਆਪਣਾ ਕੰਮ ਕਾਜ ਕਰਦੇ ਜਾਓ ਅਸੀਂ ਪਰ ਜਿੱਥੇ ਕੋਈ ਮਾੜੀ ਗੱਲ ਮਾੜਾ ਕੰਮ ਹੋਊ ਉੱਥੇ ਹਮੇਸ਼ਾ ਗੱਲ ਕੀਤੀ ਹੈ ਤੇ ਕਰਦੇ ਰਵਾਂਗੇ ਇਹ ਤੁਹਾਡੇ ਨਾਲ ਵਾਅਦਾ ਰਿਹਾ
ਹਾਂਜੀ ਇਹ ਗੱਲ ਅਸੀਂ ਸਪਸ਼ਟ ਕਰ ਦਈਏ ਕਿ ਜੇ ਕੋਈ ਇੱਦਾਂ ਦੇ ਆਕੜ ਦੇ ਵਿੱਚ ਹੋਮੇ ਦੇ ਵਿੱਚ ਇੱਦਾਂ ਦੇ ਕੋਈ ਬਿਆਨ ਦੇਵੇ ਕਿ ਅਸੀਂ ਉਦਾਹਰਣ ਦੇ ਤੌਰ ਤੇ ਵੀ ਅਸੀਂ ਸ਼ਹੀਦਾਂ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕਰਕੇ ਖਾਧੇ ਤਾਂ ਅਸੀਂ ਪ੍ਰੋਗਰਾਮ ਜ਼ਰੂਰ ਕਰਾਂਗੇ। ਜੇ ਕੋਈ ਇਸ ਤਰ੍ਹਾਂ ਦੀ ਵੀ ਗੱਲ ਕਰੇ ਕਿ ਅਸੀਂ ਸਟੂਡੈਂਟਾਂ ਦੀਆਂ ਲਾਸ਼ਾਂ ਦੇ ਉੱਤੇ ਵੀ ਜਿਹੜੇ ਪੈਸੇ ਵੀ ਖਾਧੇ ਤੇ ਸਿਆਸਤ ਵੀ ਖੇਡੀ, ਅਸੀਂ ਪ੍ਰੋਗਰਾਮ ਜ਼ਰੂਰ ਕਰਾਂਗੇ। ਤੇ ਜੇ ਕੋਈ ਇਹ ਵੀ ਗੱਲ ਕਹੇ ਕਿ ਅਸੀਂ ਗੁਰੂ ਦੀ ਗੋਲਕ ਵੀ ਮਿਲ ਜੁਲ ਕੇ ਲੁੱਟਦੇ ਹਾਂ, ਤਾਂ ਅਸੀਂ ਇਸ ਵਿਸ਼ੇ ਦੇ ਉੱਤੇ ਵੀ ਗੱਲ ਜ਼ਰੂਰ ਕਰਾਂਗੇ। ਤੇ ਜੇ ਕੋਈ ਇਹ ਕਹੇ ਕਿ ਕਮਿਊਨਿਟੀ ਦੇ ਨਾਂ ਦੇ ਉੱਤੇ ਟਰੱਸਟਾਂ ਤੋਂ ਪੈਸੇ ਲੈ ਕੇ ਅਸੀਂ ਖਾਂਦੇ ਹਾਂ, ਅਸੀਂ ਉਸ ਵਿਸ਼ੇ ਦੇ ਉੱਤੇ ਵੀ ਗੱਲ ਜ਼ਰੂਰ ਕਰਾਂਗੇ। ਤੇ ਦੂਸਰਾ ਤੁਹਾਨੂੰ ਸਪਸ਼ਟ ਕਰ ਦਈਏ ਕਿ ਅਸੀਂ ਜਿਹੜੀ ਗੱਲ ਤੱਥਾਂ ਦੇ ਆਧਾਰ ਤੇ ਕਰੀਦੀ ਹੈ, ਠੀਕ ਹੈ ਸਮਾਜ ਦੇ ਵਿੱਚ ਬਹੁਤ ਕੁਛ ਵਾਪਰ ਰਿਹਾ ਹੈ ਤੇ ਸਾਨੂੰ ਉਸ ਗੱਲ ਦਾ ਭਲੀ ਭਾਂਤ ਅਹਿਸਾਸ ਵੀ ਹੈ ਵੀ ਇਹ ਕੀ ਚੱਲ ਰਿਹਾ ਹੈ, ਪਰ ਇਹ ਵਾਅਦਾ ਹੈ ਕਿ ਜਦੋਂ ਵੀ ਗੱਲ ਸਾਡੇ ਕੋਲ ਪੁਖਤਾ ਸਬੂਤ ਹੋਣਗੇ ਕਿਸੇ ਚੀਜ਼ ਦੇ, ਅਸੀਂ ਉਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਭਾਵੇਂ ਉਹ ਆਪਣੇ ਆਪ ਨੂੰ ਕਿੱਡਾ ਵੀ ਵੱਡਾ ਖੱਬੀ ਖਾਨ ਅਖਵਾਉਂਦਾ ਹੋਵੇ, ਉਹਦੇ ਉੱਤੇ ਅਸੀਂ ਗੱਲ ਜ਼ਰੂਰ ਕਰਾਂਗੇ। ਇਹ ਅਸੀਂ ਮਤਲਬ ਐਲਾਨ ਕਰਦੇ ਹਾਂ ਇੱਥੋਂ,
ਐਲਾਨ ਦਾ ਕਿ ਇਹ ਤਾਂ ਇੱਕ ਗੁਰੂ ਦਾ ਦਿੱਤਾ ਹੋਇਆ ਕੰਸੈਪਟ ਹੈ।
ਹਾਂਜੀ,
ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਜ਼ਰੂਰ ਸਾਨੂੰ ਘੋਖਣਾ ਪਵੇਗਾ।
ਹਾਂਜੀ,
ਸਮਾਜ ਦੇ ਅੰਦਰ, ਸਿੱਖ ਸਮਾਜ ਦੇ ਅੰਦਰ ਕਿਹੜੀਆਂ ਬੁਰਾਈਆਂ ਨੇ ਘਰ ਕੀਤਾ ਹੈ, ਉਹ ਬੁਰਾਈਆਂ ਨੂੰ ਬਾਖੂਬੀ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ, ਤਾਂ ਕਿ ਆਉਣ ਵਾਲੇ ਜਿਹੜੀ ਸਾਡੀ ਪੀੜ੍ਹੀ, ਆਉਣ ਵਾਲੀ ਜਨਰੇਸ਼ਨ ਹੈ, ਉਹ ਇੱਕ ਡਿਫਰੈਂਟ ਤਰੀਕੇ ਦੀ ਜਿਹੜੀ ਪੈਣ ਪਾਉਣ ਦੀ ਕੋਸ਼ਿਸ਼ ਕਰੇ, ਪੁਰਖਿਆਂ ਵੱਲੋਂ ਕੀਤੀਆਂ ਹੋਈਆਂ ਨਲਾਇਕੀਆਂ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਉਹ ਇੱਕ ਨਵੀਂ ਪੈੜ ਪਾਉਣ ਦੀ ਕੋਸ਼ਿਸ਼ ਕਰੇ, ਇਹ ਸਾਡਾ ਮੋਟਿਵ ਰਹੇਗਾ, ਸਾਡਾ ਮੰਤਵ ਰਹੇਗਾ।
ਹਾਂਜੀ ਬਿਲਕੁਲ, ਕੁਝ ਕਾਰਨਾਂ ਕਰਕੇ ਇੱਕ ਤਰ੍ਹਾਂ ਦੇ ਨਾਲ ਅਸੀਂ ਇੱਕ ਭਾਈਚਾਰਕ ਜਿਹੜੀ ਇੱਕ ਤਰ੍ਹਾਂ ਦੇ ਨਾਲ ਭਾਈਚਾਰਕ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਕਈ ਵੇਲੇ ਅਸੀਂ ਪਾਸੇ ਹੋ ਜਾਈਦਾ ਸੀ ਕਈ ਵਿਸ਼ਿਆਂ ਦੇ ਉੱਤੋਂ, ਕਈ ਮੁੱਦਿਆਂ ਦੇ ਉੱਤੋਂ, ਪਰ ਇਹ
ਹੁਣ ਅਸੀਂ ਕਦੇ ਵੀ ਉਹ ਜਿਹੜੇ ਮੁੱਦੇ ਅਸੀਂ ਨਹੀਂ ਵੀ ਛੂਏ, ਉਹ ਛੂਣ ਦੀ ਕੋਸ਼ਿਸ਼ ਕਰਾਂਗੇ। ਜੋ ਗੰਦ, ਜੋ ਕਰਪਟ ਕਰ ਛੱਡਿਆ ਸਾਡੇ ਭਾਈਚਾਰੇ ਨੂੰ, ਗੰਦ ਜਿਹਨੂੰ ਮੈਂ ਕਵਾਂ, ਉਹਨੂੰ ਅਸੀਂ ਆਪ ਨਾਲ ਜ਼ਰੂਰ ਖੋਲਣ ਦੀਆਂ ਕੋਸ਼ਿਸ਼ਾਂ ਕਰਾਂਗੇ, ਉਹ ਗੰਢਾਂ ਜ਼ਰੂਰ ਖੋਲਾਂਗੇ ਹੁਣ।
ਹਾਂਜੀ, ਤੇ ਨਾਲ ਚੇਤਾਵਨੀ ਦਿੰਦੇ ਹਾਂ ਮੀਡੀਆ ਵਾਲੇ ਵੀਰਾਂ ਨੂੰ, ਬੜਾ ਚਿਰ ਅਸੀਂ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਸਬਰ ਦੇ ਵਿੱਚ ਰੱਖਿਆ ਕਿ ਨਹੀਂ ਚਲੋ ਭਾਈਚਾਰਕ ਤੌਰ ਦੇ ਉੱਤੇ ਮੀਡੀਆ ਦੇ ਉੱਤੇ, ਕਿਉਂਕਿ ਬੈਠ ਕੇ ਸਾਰਿਆਂ ਦੀਆਂ ਗੱਲਾਂ ਵੀ ਹੋਈਆਂ ਸੀ ਸਾਰੇ ਮੀਡੀਆ ਵਾਲਿਆਂ ਦੀਆਂ, ਤੇ ਉਸ ਗਰੁੱਪ ਵਿੱਚ ਵੀ ਇਹ ਸਾਰਾ ਕੁਝ ਡਿਸਾਈਡ ਹੋਇਆ ਸੀ ਕਿ ਕਿਸੇ ਤਰ੍ਹਾਂ ਦੇ ਕਨਵਿਕਟਡ ਬੰਦੇ ਨੂੰ ਵਿੱਚ ਨਹੀਂ ਪਾਇਆ ਜਾਵੇਗਾ, ਪਰ ਜਾਣ ਬੁੱਝ ਕੇ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਜਿਵੇਂ ਉਹ ਕਨਵਿਕਟਡ ਬੰਦਿਆਂ ਨੂੰ ਵਿੱਚ ਪਾਇਆ ਗਿਆ, ਤੇ ਨਾਲ ਦੀ ਨਾਲ ਜਿਹੜੇ ਸਹੀ ਬੰਦੇ ਨੇ, ਸੁਹਿਰਦ ਬੰਦੇ ਨੇ, ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਨਿਸ਼ਾਨਾ ਬਣਾਇਆ ਗਿਆ, ਜਿਸ ਦਾ ਸਾਨੂੰ ਰੋਸ ਸੀ। ਤੇ ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਇਸ ਮੀਡੀਆ ਦੇ ਉੱਤੇ ਜਿਵੇਂ ਜਿਵੇਂ ਗੱਲ ਹੋਈ ਉਹ ਕਰਾਂਗੇ, ਜਿਵੇਂ ਹੁਣ
ਐਨਜੈਟ
ਪੰਜਾਬੀ ਨਿਊਜ਼ ਦੀ ਗੱਲ ਕਰੀਏ ਤਾਂ ਜਿਹੜੀ ਖ਼ਬਰ ਇਹਨਾਂ ਨੇ ਤਿੰਨ ਚਾਰ ਵਾਰੀ ਇਹ ਖ਼ਬਰ ਬਦਲ ਚੁੱਕੇ ਨੇ, ਪਹਿਲਾਂ ਸਾਡੇ ਦੋਵਾਂ ਦਾ ਨਾਂ ਲੈ ਕੇ, ਫਿਰ ਦੋ ਹਮਲਾਵਰਾਂ ਦਾ ਨਾਂ ਲੈ ਕੇ, ਕਦੇ ਸਾਨੂੰ ਕਿਸੇ ਯੂਨੀਅਨ ਦੇ ਨਾਲ ਜੋੜ ਕੇ, ਕਦੇ ਕਿਸੇ ਤਰ੍ਹਾਂ ਦੀ ਸ਼ਬਦਾਵਲੀ ਦੇ ਨਾਲ ਜੋੜ ਕੇ।
ਮੈਂ ਇਹਨਾਂ ਨੂੰ ਇੱਥੇ ਇੱਕ ਬੇਨਤੀ ਕਰਦਾ ਕਿ ਇਹ ਪ੍ਰੂਫ ਕਰ ਦੇਣ, ਇਹ ਪ੍ਰੂਫ ਕਰ ਦੇਵੇ ਐਨਜ਼ੈਡ ਜਿਹੜੀ ਪੰਜਾਬੀ ਨਿਊਜ਼ ਆ, ਜਿਹੜੀ ਮੀਡੀਆ ਹੈ ਜਿਨ੍ਹਾਂ ਨੇ ਨਿਊਜ਼ ਦਿੱਤੀ ਸੀ, ਇਹ ਪ੍ਰੂਫ ਕਰ ਦੇਣ ਕਿ ਅਸੀਂ ਕਿਸੇ ਯੂਨੀਅਨ ਦੇ ਮੈਂਬਰ ਹਾਂ, ਜੋ ਵੀ ਤੁਸੀਂ ਸਾਨੂੰ ਕਹੋਗੇ ਅਸੀਂ ਉਹ ਕਰਾਂਗੇ।
ਹਾਂਜੀ ਚਲੋ, ਇਹ
ਕਿਸੇ ਵੀ ਯੂਨੀਅਨ ਦੇ ਮੈਂਬਰ, ਕਿਸੇ ਵੀ ਯੂਨੀਅਨ ਦੇ, ਅਮਨਿਸਟਰੀ ਆਫ ਇੰਟਰਨੈਸ਼ਨਲ ਨੂੰ ਛੱਡ ਕੇ ਹੋਰ ਕਿਸੇ ਵੀ ਦਾ ਦੱਸ ਦੇਣ ਵੀ ਅਸੀਂ ਕਿਸੇ ਯੂਨੀਅਨ ਦੇ ਮੈਂਬਰ,
ਐਮਨੈਸਟੀ ਨੂੰ ਛੱਡ ਗਏ। ਹਾਂਜੀ ਬਿਲਕੁਲ ਜੀ, ਤੇ ਬਾਕੀ ਜਿਹੜੀ ਇਹ ਖ਼ਬਰਾਂ ਦੀ ਜਵਾਬ ਦੇਈ ਤਾਂ ਇਹ ਆਪਣੇ ਇੱਥੋਂ ਦਾ ਜਿਵੇਂ ਰੇਡੀਓ ਸਟੇਸ਼ਨ ਦੀ ਮੈਨੇਜਮੈਂਟ ਜਾਇਜ਼ ਸਮਝੇ, ਜਿਵੇਂ ਉਹ ਯੂਨੀਅਨ ਵਾਲੇ ਜਾਇਜ਼ ਸਮਝਣ, ਉਹ ਆਪਣੇ ਤੌਰ ਤੇ ਕਾਰਵਾਈ ਕਰ ਸਕਦੇ ਨੇ, ਤੇ ਅਸੀਂ ਮਤਲਬ ਕੋਸ਼ਿਸ਼ ਕਰਾਂਗੇ ਵੀ ਇਸ ਵਿੱਚ ਇਹ ਜਿਹੜੇ ਵਾਰ ਵਾਰ ਇਹ ਸਾਡੇ ਪ੍ਰੋਗਰਾਮ ਨੂੰ ਨਿਸ਼ਾਨਾ ਬਣਾ ਕੇ
ਦੂਸਰੀ ਗੱਲ
ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕੋਈ ਕਾਨੂੰਨ ਤੌਰ ਦੇ ਉੱਤੇ ਜੇ ਅਸੀਂ ਕੋਈ ਹੱਲ ਲੱਭ ਸਕਦੇ ਹੋਈਏ ਤਾਂ ਜ਼ਰੂਰ ਇਹਦਾ ਵੀ ਹੱਲ ਲੱਭਾਂਗੇ।
ਦੂਸਰੀ ਗੱਲ, ਅਸੀਂ ਬੇਨਤੀ ਕਰਦੇ, ਤੁਹਾਡੀਆਂ ਲੱਖ ਮਜਬੂਰੀਆਂ ਹੋ ਸਕਦੀਆਂ, ਤੁਸੀਂ ਜਿਵੇਂ ਮਰਜ਼ੀ ਆਪਣੇ ਕਲਮ ਨੂੰ ਜਿੱਧਰ ਮਰਜ਼ੀ ਚਲਾਓ, ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ ਕਿ ਤੁਸੀਂ ਕੀ ਕਰਦੇ ਹੋ, ਕੀ ਕਰਨਾ ਹੈ ਅਸੀਂ ਕਦੇ। ਪਰ ਇੱਕ ਗੱਲ ਯਾਦ ਰੱਖਿਓ, ਸਾਡੇ ਵੱਲ ਉਂਗਲ ਚੱਕਣ ਤੋਂ ਪਹਿਲਾਂ ਇਹ ਕੁਛ ਇਹ ਰੱਖਿਓ ਦਿਮਾਗ 'ਚ ਕਿ ਉਂਗਲ ਤੁਹਾਡੇ ਵੱਲ ਵੀ ਉੱਠੇਗੀ। ਜੋ ਚੱਕਣ ਤੁਸੀਂ ਕੋਸ਼ਿਸ਼ ਕਰਦੇ ਹੋ ਦੂਜੇ 'ਤੇ ਸਿੱਟਣ ਦੀ ਕੋਸ਼ਿਸ਼ ਕਰਿਓ ਕਿ ਤੁਹਾਡੇ 'ਤੇ ਉਹ ਤੋਂ ਵੱਧ ਆਉਣਾ। ਜਦੋਂ ਕਿਤੇ ਤੁਹਾਡੀਆਂ ਘੁੰਡੀਆਂ ਖੋਲ੍ਹ ਦਿੱਤੀਆਂ, ਬਾਪ ਪਰੂਫ ਕੀ ਹੁੰਦਾ ਕੀ ਚੱਲਦਾ ਕੀ ਕਰਦੇ ਹੋ ਫਿਰ ਪਤਾ ਲੱਗੇਗਾ ਕਿ ਕਿੱਧਰ ਨੂੰ ਕਿਹੜੇ ਭਾਅ ਵਿਕਦੀ ਹੈ।
ਹਾਂਜੀ ਹਾਂਜੀ
ਕੋਸ਼ਿਸ਼ ਕਰਿਓ ਵੀ ਸਾਨੂੰ ਮਜਬੂਰ ਨਾ ਕਰਿਓ ਸਾਨੂੰ ਮਜਬੂਰਨ ਕੋਈ ਉਹੋ ਜਿਹਾ ਤੁਹਾਡਾ ਜਿਹੜਾ ਜਿਹੜਾ ਉਹ ਕੰਸੈਪਟ ਸਾਨੂੰ ਲੈ ਕੇ ਆਉਣਾ ਪਵੇ ਅਸੀਂ ਇੱਥੇ ਜਦੋਂ ਵੀ ਕਿਤੇ ਸਾਂਝਾ ਕੀਤਾ ਬਾ ਪਰੂਫ ਕਰਾਂਗੇ ਪਰ ਸਾਨੂੰ ਮਜਬੂਰ ਨਾ ਕਰਿਓ ਇਹ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਅਤੇ ਸਾਡੇ ਰਾਹ ਦੇ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰਿਓ ਇਹ ਵੀ ਬੇਨਤੀ ਕਰਦੇ ਹਾਂ ਅਸੀਂ ਕਦੇ ਵੀ ਤੁਹਾਡੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਤੁਸੀਂ ਹਮੇਸ਼ਾ ਹੀ ਸਿੱਧੇ ਅਸਿੱਧੇ ਰੂਪ ਦੇ ਵਿੱਚ ਸਾਨੂੰ ਪਰੇਸ਼ਾਨ ਕਰਦੇ ਹੋ ਕਦੀ ਮੈਂਟਲੀ ਤੌਰ ਦੇ ਉੱਤੇ ਜਾਂ ਕਿਵੇਂ ਵੀ
ਹਾਂਜੀ ਬਈ ਸਿੱਧੀ ਸਪਸ਼ਟ ਜੀ ਗੱਲ ਹੈ ਬਈ ਕਈ ਵੇਲੇ ਪਰਿਵਾਰਕ ਨਾਤਿਆਂ ਨੂੰ ਵਿੱਚ ਲਿਆ ਕੇ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਹੌਲੀ ਹੌਲੀ ਜਿਹੜੇ ਡਰ ਨੇ ਸਾਡੇ ਵੈਸੇ ਖਤਮ ਹੋ ਗਏ ਨੇ ਸਪਸ਼ਟ ਤੌਰ ਦੇ ਉੱਤੇ ਤੇ ਅੱਗੇ ਜਿਹੜਾ ਕੰਮ ਹੋਊਗਾ ਹੁਣ
ਦੂਸਰੀ ਗੱਲ ਹਾਂਜੀ ਜਿਹੜਾ ਇਹਨਾਂ ਦਾ ਆਕਾ ਹੈ ਅਸੀਂ ਉਹਨੂੰ ਬੇਨਤੀ ਕਰਦੇ ਹਾਂ ਭਾਈ ਆਪਣੇ ਜਿਹੜੇ ਤੇਰੇ ਇਹ ਆਲੇ ਦੁਆਲੇ ਵਾਲਾ ਜਿਹੜਾ ਹੈਗਾ ਇਹਨਾਂ ਨੂੰ ਸਾਫ਼ ਸੰਭਾਲ ਕੇ ਰੱਖ ਤੇਰੇ ਵਫ਼ਾਦਾਰ ਨੇ ਇਹਨਾਂ ਨੂੰ ਆਪਣੀ ਵਫ਼ਾਦਾਰੀ ਲਈ ਵਰਤ ਇਹਨਾਂ ਨੂੰ ਇੱਕ ਇਹ ਗੱਲ ਸਮਝਾ ਦੇ ਕਿ ਕਿਸੇ ਉਸ ਵੀ ਇਨਸਾਨ ਦੇ ਨਾਲ ਕਦੇ ਵੀ ਤੈਂ ਕੋਈ ਵਾਧੀ ਕਰਨ ਦੀ ਕੋਸ਼ਿਸ਼ ਨਾ ਕਰਨ ਫਿਰ ਸਾਨੂੰ ਨਾ ਕੋਈ ਬਲੇਮ ਦਿਓ ਸਾਨੂੰ ਕੋਈ ਸਾਡੇ ਤੇ ਕੋਈ ਤੁਸੀਂ ਕੋਈ ਐਲੀਗੇਸ਼ਨ
ਅਸੀਂ ਕੋਈ ਬੁਰਕੀਆਂ ਦੇ ਪਲਣ ਨਾਲ ਮੀਡੀਆ ਨਹੀਂ ਹੈਗਾ ਜਿਨ੍ਹਾਂ ਨੂੰ ਕੋਈ ਕੋਈ ਵੀ ਥੋੜੇ ਜੇ ਚੰਦਕ ਸਿੱਕੇ ਦੇ ਗਏ ਜਿਵੇਂ ਦੀ ਮਰਜ਼ੀ ਗੱਲ ਉਸ ਤੋਂ ਅਖਵਾ ਲਵੇ ਇੱਦਾਂ ਅਸੀਂ ਕਦੇ ਵੀ ਨਹੀਂ ਕੀਤਾ ਤੇ ਨਾ ਹੀ ਕਦੇ ਕਰਾਂਗੇ ਤੇ ਜਿਵੇਂ ਜਿਵੇਂ ਇਹ ਜਿਵੇਂ ਜਿਵੇਂ ਕਹਿ ਲਈਏ ਕਿ ਇਹ ਕਮੀਨੀਆਂ ਤੇ ਆਉਂਦੇ ਨੇ ਉਨਾ ਹੀ ਅਸੀਂ ਠੋਕਵਾਂ ਜਵਾਬ ਇਹਨਾਂ ਨੂੰ ਦਿੰਦੇ ਰਹਾਂਗੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਅਕਾਲ ਪੁਰਖ ਨੇ ਜਿਵੇਂ ਜਿਵੇਂ ਵੀ ਸਾਨੂੰ ਸਮਰੱਥਾ ਬਖਸ਼ੀ ਉਹ ਉਸੇ ਤਰੀਕੇ ਦੇ ਨਾਲ ਇਹ ਕਰਦੇ ਰਹਾਂਗੇ ਤੇ ਬਾਕੀ ਮੀਡੀਏ ਦੇ ਵਿੱਚ ਗੱਲ ਕਰਨ ਦੇ ਲਈ ਮੀਡੀਏ ਦੇ ਲਈ ਗੱਲ ਕਰਨ ਦੇ ਲਈ ਠੀਕ ਹੈ ਕਿ ਮੀਡੀਏ ਨੂੰ ਇੱਥੇ ਆਜ਼ਾਦੀ ਹੈ ਕਿ ਆਪਾਂ ਹਰ ਇੱਕ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਹਾਂ ਪਰ ਆਜ਼ਾਦੀ ਦੇ ਨਾਲ ਨਾਲ ਬੰਦਿਸ਼ਾਂ ਵੀ ਨੇ ਤੇ ਉਹ ਸਾਰੇ ਮੀਡੀਆ ਵਾਲਿਆਂ ਨੂੰ ਬੰਦਿਸ਼ਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਕਿਸੇ ਦੀ ਪਰਸਨਲ ਲਾਈਫ ਤੇ।
ਵੀਰ ਸਾਹਿਬ ਜੀ ਮੈਂ ਇੱਕ ਦੇਖਿਆ ਇਹਨਾਂ ਦੇ ਟੋਲੇ ਦਾ ਕਾਰਾ ਜਾਂ ਕੰਮ ਕਹਿ ਲਈਏ ਜਦੋਂ ਦਲੀਲ ਦੇ ਨਾਲ ਗੱਲ ਚੱਲਦੀ ਚੱਲਦੀ ਹੋਵੇ ਜਦੋਂ ਇਹਨਾਂ ਦੇ ਕਿਸੇ ਵੀ ਬੰਦੇ ਨੂੰ ਉਸ ਗਰੁੱਪ ਦੇ ਵਿੱਚ ਗੱਲ ਨਾ ਆਉਂਦੀ ਹੋਵੇ ਤੇ ਫਿਰ ਤੁਹਾਡੇ ਤੇ ਨਿੱਜੀ ਹਮਲੇ ਸ਼ੁਰੂ ਕਰਦੇ ਨੇ ਪਰ ਮੈਂ ਅੱਜ ਇਹ ਦੱਸ ਦਿੰਦਾ ਤੁਸੀਂ ਨਿੱਜੀ ਹਮਲੇ ਜਿੰਨੇ ਮਰਜ਼ੀ ਕਰ ਲਿਓ ਸਾਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਚੀਜ਼ਾਂ ਨਾਲ ਲੋਕਾਂ ਨੂੰ ਪਤਾ ਹੈ ਅਸੀਂ ਕੌਣ ਆ ਕਿੱਦਾਂ ਆ ਕਿਵੇਂ ਹੈ ਤੁਹਾਡੇ ਗੰਦੇ ਪ੍ਰੋਪੋਗੰਡੇ ਨੇ ਸਾਡਾ ਕੁਛ ਵਿਗਾੜ ਨਹੀਂ ਦੇਣਾ ਗੁਰੂ ਨੇ ਇੱਕ ਕੰਸੈਪਟ ਦਿੱਤਾ ਹੈ ਹੱਕ ਸੱਚ ਦੀ ਖਾਣੀ ਹੈ ਅਤੇ ਹੱਕ ਸੱਚ ਦੀ ਖਾਣ ਦੀ ਪੂਰੀ ਉਸ ਕੰਸੈਪਟ ਦੇ ਉੱਤੇ ਖੜ ਕੇ ਹਮੇਸ਼ਾ ਹੀ ਜੋ ਵੀ ਕੰਮ ਕੀਤਾ ਕੀਤਾ ਹੈ ਆਉਣ ਵਾਲੇ ਦਿਨਾਂ 'ਚ ਵੀ ਇੱਦਾਂ ਹੀ ਕਰਾਂਗੇ ਤੁਹਾਨੂੰ ਜਿੱਥੋਂ ਕਿਤੋਂ ਬੁਰਕੀ ਮਿਲਦੀ ਖਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੁਹਾਡੇ ਕੋਈ ਵੀ ਧੰਦੇ ਚੱਲਦੇ ਨੇ ਚਲਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇੱਕ ਗੱਲ ਯਾਦ ਰੱਖਿਓ ਸਾਡੇ ਵੱਲ ਉਂਗਲ ਨਹੀਂ ਕਰਨੀ ਕਿਸੇ ਨੇ
ਹਾਂਜੀ ਠੀਕ ਹੈ ਜਿਹਨੂੰ ਇਹ ਤਾਂ ਹੈ ਹੀ ਆ ਵੀ ਜਿਹੜਾ ਬੁਰਕੀ ਪਾਊਗਾ ਉਹ ਉਹਨਾਂ ਨੂੰ ਭੌਂਕਣ ਲਈ ਵੀ ਕਹੂਗਾ
ਹਾਂਜੀ
ਪਰ ਭੌਂਕਣ ਦੇ ਵੀ ਆਪਣੇ ਦਾਇਰੇ ਹੁੰਦੇ ਨੇ ਤੇ ਉਹ ਦਾਇਰਿਆਂ ਦੇ ਵਿੱਚ ਰਹਿਣਾ ਹੀ ਸਾਰਿਆਂ ਦੇ ਲਈ ਜਾਇਜ਼ ਹੋਵੇਗਾ
ਹਾਂਜੀ
ਨਹੀਂ ਤਾਂ ਕਈ ਵੇਲੇ ਜ਼ਿਆਦਾ ਭੌਂਕਣ ਵਾਲੇ ਦਾ ਜੋ ਹਸ਼ਰ ਮਤਲਬ ਤੁਸੀਂ ਦੇਖਦੇ ਹੀ ਹੋ ਕਿ ਕੀ ਹੁੰਦਾ ਹੈ ਤੇ ਉਹ ਕਦੇ ਕਦੇ ਹੋ ਜਾਂਦਾ ਆ ਤੇ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਆ ਸਾਰਿਆਂ ਨੂੰ
ਹਾਂਜੀ
ਤੇ ਮਜਬੂਰ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਕਿਸੇ ਜਿਹੜੀ ਆਪਣੀਆਂ ਹੱਦਾਂ ਤੋਂ ਬਾਹਰ ਹੋ ਜਾਣ ਤੇ ਕਿਉਂ ਇਸ ਦੇ ਲਈ ਜ਼ਰੂਰੀ ਹੈ ਕਿ ਖੁਦ ਹੱਦਾਂ ਦੇ ਵਿੱਚ ਰਹੋ
ਤੇ ਦੂਜਿਆਂ ਨੂੰ ਰਹਿਣ ਦਿਓ
ਹਾਂਜੀ
ਆਪ ਵੀ ਰਹੋ ਤੇ ਦੂਜਿਆਂ ਨੂੰ ਵੀ ਰਹਿਣ ਦਿਓ
ਹਾਂਜੀ ਹਾਂ ਤੇ ਮਤਲਬ
ਐਕਸ਼ਨ ਕਰਕੇ ਰਿਐਕਸ਼ਨ ਨਾ ਦੇਖਿਓ ਫਿਰ
ਹਾਂਜੀ ਹਾਂਜੀ ਤੇ ਜੇ ਫਿਰ ਵੀ ਕਿਸੇ ਨੇ ਗੱਲ ਕਰਨੀ ਹੋਵੇ ਇਸ ਵਿਸ਼ੇ ਦੇ ਉੱਤੇ ਤਾਂ ਅਸੀਂ ਜ਼ਰੂਰ ਉਹਨਾਂ ਦੇ ਅਸੀਂ ਆਪਣੇ ਉਹਨਾਂ ਦੇ ਲਾਈਨਾਂ ਖੁੱਲੀਆਂ ਨੇ ਕੋਈ ਵੀ ਆ ਕੇ ਇਸ
ਵਿਸ਼ੇ ਦੇ ਉੱਤੇ 815-8180 ਸਟੂਡੀਓ ਦਾ ਨੰਬਰ ਹੈ
ਇਸ ਤੋਂ ਇਲਾਵਾ ਕਿਸੇ ਨੇ ਸਟੂਡੀਓ ਦੇ ਵਿੱਚ ਆ ਕੇ ਵੀ ਗੱਲ ਕਰਨੀ ਹੋਵੇ ਤਾਂ ਸਾਡੇ ਨਾਲ ਸਮਾਂ ਬਣਾ ਸਕਦਾ ਆ
ਹਾਂਜੀ
ਤੇ ਅਸੀਂ ਕੋਈ ਗੱਲ ਨਹੀਂ ਬੈਠ ਕੇ ਵੀ ਗੱਲ ਕਰ ਲਵਾਂਗੇ
ਹਾਂਜੀ ਜਿੰਨੀ ਮਰਜ਼ੀ ਖੁੱਲੀ ਵਿਚਾਰ
ਹਾਂਜੀ
ਤੇ ਪਰ ਤੱਥ ਆਧਾਰ ਪਰੂਫ ਲੈ ਕੇ ਆਇਓ ਜਿੰਨੇ ਵੀ ਆਉਣਾ ਤੇ ਅਸੀਂ ਪਰੂਫ ਨਾਲ ਗੱਲ ਕਰਾਂਗੇ
ਹਾਂਜੀ ਹਾਂਜੀ
ਤੇ ਸੋ ਜਿਹੜੀ
ਮੈਂ ਕਹਿੰਦਾ ਆਪਾਂ ਨਿਬੇੜੀਏ ਜੀ ਆਹ ਕੰਮ
ਹਾਂਜੀ ਹਾਂ ਪਰ ਮੈਂ ਉਹਨਾਂ ਸਾਰਿਆਂ ਤੋਂ ਜਿਨ੍ਹਾਂ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਿਛਲੇ ਵੀਕ ਸੁਣ ਨਹੀਂ ਸਕੇ ਮੈਂ ਉਹਨਾਂ ਨੂੰ ਕਾਰਨ ਦੱਸ ਚੁੱਕੇ ਕਾਰਨ ਕੀ ਸੀ ਕਿਉਂ ਨਹੀਂ ਉਹਨਾਂ ਸਾਰਿਆਂ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ ਜਿਹੜੇ ਸਾਡਾ ਪ੍ਰੋਗਰਾਮ ਨਹੀਂ ਸੁਣ ਸਕੇ ਕਿਉਂਕਿ ਅਸੀਂ ਪ੍ਰੋਗਰਾਮ ਕਰ ਹੀ ਨਹੀਂ ਸਕੇ ਉਸ ਲਾਸਟ ਵੀਕ
ਹਾਂਜੀ ਹਾਂਜੀ
ਤੇ ਪਰ ਇੱਕ ਗੱਲ ਹੈ ਕਿ ਸਾਨੂੰ ਕਿਸੇ ਦਾ ਕੋਈ ਡਰ ਡੁੱਕ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਛੁੱਟ ਇੱਕ ਗੱਲ ਯਾਦ ਰੱਖ ਲਿਓ ਅਤੇ ਅਸੀਂ ਸਿਰਫ ਜੇ ਭੈ ਮੰਨਦੇ ਹਾਂ ਡਰ ਮੰਨਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾ ਸਾਨੂੰ ਤੁਹਾਡੇ ਜ਼ੋਰ ਦਾ ਡਰ ਹੈ ਨਾ ਸਾਨੂੰ ਤੁਹਾਡੀ ਤਾਕਤ ਦਾ ਡਰ ਹੈ ਨਾ ਸਾਨੂੰ ਤੁਹਾਡੇ ਕਿਸੇ ਵੀ ਆਕਾ ਦਾ ਡਰ ਹੈ ਨਾ ਸਾਨੂੰ ਤੁਹਾਡੇ ਕਿਸੇ ਹੋਰ ਮਜ਼ੋਰਟੀ ਦਾ ਡਰ ਹੈ ਕਿਉਂਕਿ ਅਸੀਂ ਆਪਣੀ ਮੌਤ ਮਰਨਾ ਹੈ ਅਤੇ ਆਪਣੀ ਜੀਣਾ ਹੈ ਗੁਰੂ ਨੇ ਜਿੰਨੇ ਕੁ ਸਾਹ ਬਖਸ਼ੇ ਨੇ ਉਹਨਾਂ ਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਕਿਸੇ ਦੇ ਮਥਾਜ ਬਣ ਕੇ ਜਿਉਣ ਦੀ ਅਸੀਂ ਇੱਛਾ ਨਹੀਂ ਰੱਖਦੇ ਇਸ ਲਈ ਅੱਜ ਅਸੀਂ ਇੱਥੇ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜਿਹੜੇ ਸਾਨੂੰ ਜਾਣ ਕੇ ਡਿਸਟਰਬ ਕਰਦੇ ਨੇ ਵੀ ਸਾਨੂੰ ਡਿਸਟਰਬ ਕਰਨਾ ਬੰਦ ਕਰ ਦਿਓ ਇਹਦੇ ਵਿੱਚ ਹੀ ਭਲੀ ਹੈ ਅਤੇ ਅਗਲਾ ਪ੍ਰੋਗਰਾਮ ਜਿਹੜਾ ਹੈ ਉਸ ਵੱਲ ਨੂੰ ਆਪਾਂ ਚੱਲਦੇ ਹਾਂ
ਅਤੇ ਨਾਲ ਪਹਿਲਾਂ ਜਾਣਕਾਰੀ ਵੀ ਦਿੰਦੇ ਚੱਲੀਏ ਕਿ ਜਿਹੜਾ ਬਲੱਡ ਡੋਨੇਸ਼ਨ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਵਰੇ ਵੀ 5 ਅਤੇ 6 ਜੂਨ ਨੂੰ ਕੈਵਨਡਿਸ਼ ਡਰਾਈਵ ਵਿਖੇ ਬਲੱਡ ਡੋਨਰ ਸੈਂਟਰ ਦੇ ਵਿੱਚ ਬੀਪੀ ਗੈਸ ਸਟੇਸ਼ਨ ਦੇ ਨਾਲ ਲਗਾਇਆ ਜਾ ਰਿਹਾ ਹੈ ਅਤੇ ਜਿਹੜੇ ਵੀ ਸੱਜਣ ਉਸ ਦੇ ਵਿੱਚ ਪਹੁੰਚ ਕੇ ਆਪਣਾ ਖੂਨਦਾਨ ਕਰ ਸਕਦੇ ਹੋ ਜ਼ਰੂਰ ਖੂਨਦਾਨ ਕਰੋ ਜੀ ਅਤੇ ਜਿਹੜੇ ਵੀ ਸੱਜਣ ਉੱਥੇ ਪਹੁੰਚਣਾ ਚਾਹੁੰਦੇ ਨੇ ਆਪਣੀ ਇੱਕ ਆਈ ਡੀ ਜ਼ਰੂਰ ਲੈ ਕੇ ਪਹੁੰਚਿਓ ਜਿਸ ਦੀ ਕਿ ਉੱਥੇ ਬਹੁਤ ਸਖ਼ਤ ਜ਼ਰੂਰਤ ਹੁੰਦੀ ਹੈ ਅਤੇ ਕੋਸ਼ਿਸ਼ ਕਰਿਓ ਕਿ ਆਪਣੇ ਹੋਰ ਵੀ ਸੱਜਣਾ ਮਿੱਤਰਾਂ ਨੂੰ ਜਿਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਕਿਹੋ ਕਿ ਉੱਥੇ ਪਹੁੰਚ ਕੇ ਇਸ ਜਿਹੜੇ ਇੱਕ ਵਧੀਆ ਕਾਰਜ ਦੇ ਵਿੱਚ ਹਿੱਸਾ ਪਾਉਣ
ਹਾਂਜੀ ਇਹ ਆਪਣਾ ਕਾਫ਼ੀ ਅਸੀਂ ਲੰਮੇ ਸਮੇਂ ਤੋਂ ਕਾਫ਼ੀ ਵਰ੍ਹਿਆਂ ਤੋਂ ਆਪ ਜੀ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਆਯੋਜਿਤ ਕਰਦੇ ਹਾਂ ਇਸ ਵਰ੍ਹੇ ਵੀ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਖੂਨਦਾਨ ਕੈਂਪ ਆਯੋਜਿਤ ਕਰ ਰਹੇ ਹਾਂ ਉਮੀਦ ਕਰਦੇ ਹਾਂ ਉਹਨਾਂ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਵੇਂ ਆਪਾਂ ਇਤਿਹਾਸ 'ਚ ਪੜ੍ਹਦੇ ਹਾਂ ਨਾ ਬਖਸ਼ਣ ਯੋਗ ਨਾ ਭੁੱਲਣ ਯੋਗ ਜੂਨ 1984 ਉਹ ਜੂਨ 1984 ਦਾ ਟਾਈਮ ਜਦੋਂ ਵੀ ਕਿਤੇ ਵੀ ਸਾਡੇ ਕੋਲ ਕਿਤੇ ਕੋਈ ਹੱਥ ਲਿਖਤਾਂ ਸਾਡੇ ਕੋਲ ਆ ਜਾਣ ਕੋਈ ਇਤਿਹਾਸ ਦੇ ਪੰਨੇ ਕਿਤੇ ਜਿਹਦੇ ਵਿੱਚ ਸਿਰਫ 84 ਲਿਖਿਆ ਸਾਨੂੰ ਮਿਲ ਜਾਵੇ ਅਤੇ ਅਸੀਂ ਉਸ ਮੁਕਾਮ 'ਤੇ ਉਸ ਜਿਹੜੇ ਹਰੇਕ ਸਿੱਖ ਉੱਥੇ ਪਹੁੰਚ ਜਾਂਦਾ ਹੈ ਜੋ ਅੱਜ ਤੋਂ ਕਈ ਵਾਰੇ ਪਹਿਲਾਂ ਸਿੱਖ ਕੌਮ ਦੇ ਨਾਲ ਉਸ ਸਮੇਂ ਦੀ ਹਕੂਮਤ ਨੇ ਕੀਤਾ ਉਹਨਾਂ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿੱਥੇ ਆਪਾਂ ਖੂਨਦਾਨ ਕੈਂਪ ਦਾ ਆਯੋਜਿਤ ਕਰਦੇ ਹਾਂ ਉੱਥੇ ਹੋਰ ਬਹੁਤ ਹੀ ਵੱਡੇ ਜਦੋਂ ਦੁਨੀਆ 'ਤੇ ਨਿਗਾਹ ਮਾਰਦੇ ਹਾਂ ਬਹੁਤ ਵੱਖਰੇ ਤਰੀਕੇ ਦੇ ਨਾਲ ਵੱਖ ਵੱਖ ਤਰੀਕਿਆਂ ਦੇ ਨਾਲ ਉਪਰਾਲੇ ਕੀਤੇ ਜਾਂਦੇ ਨੇ ਉਹ ਵੀ ਸਾਰੇ ਸ਼ਲਾਘਾਯੋਗ ਨੇ
ਹਾਂਜੀ ਬਿਲਕੁਲ ਅਤੇ ਜਿਹੜਾ ਸਾਨੂੰ ਜਿਹੜੀਆਂ ਮੁਸ਼ਕਲਾਂ ਪਿਛਲੇ ਸਾਲ ਵੀ ਦੱਸੀਆਂ ਜਿਹੜੇ ਉੱਥੇ ਪਹੁੰਚੇ ਸੀ ਉਸ ਦੇ ਵਿੱਚ ਇਹ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਅੱਗੇ ਉਹਨਾਂ ਦੇ ਮੈਨੇਜਮੈਂਟ ਤੱਕ ਰੱਖੀਆਂ ਪਰ ਉਹਨਾਂ ਦੇ ਸਟਾਫ ਦੀ ਕਮੀ ਹੋਣ ਕਰਕੇ ਫਿਲਹਾਲ ਕੋਈ ਉਹਦਾ ਕੋਈ ਬਹੁਤ ਵੱਡਾ ਸਾਰਥਕ ਹੱਲ ਨਹੀਂ ਸਾਨੂੰ ਲੱਭ ਸਕਿਆ ਪਰ ਸਾਡੀ ਕੋਸ਼ਿਸ਼ ਜਾਰੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘੱਟੋ ਘੱਟ ਜਿਹੜੇ ਇਹ 2 ਦਿਨ ਜਿਹੜੇ ਬਲੱਡ ਡੋਨੇਸ਼ਨ ਕੈਂਪ ਦੇ ਲਈ ਹੁੰਦੇ ਨੇ ਘੱਟੋ ਘੱਟ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਸਟਾਫ ਦੀ ਕਮੀ ਨੂੰ ਪੂਰਾ ਕਰਕੇ ਜਿਹੜਾ ਵਧੀਆ ਇੱਕ ਪ੍ਰਬੰਧ ਕਰ ਸਕਣ ਇਹ ਹੁਣ ਦੇਖਦੇ ਹਾਂ ਕਿ 2 ਦਿਨਾਂ ਦੇ ਵਿੱਚ ਉਹਨਾਂ ਦੀ ਮੈਨੇਜਮੈਂਟ ਦਾ ਕੀ ਰਵੱਈਆ ਰਹਿੰਦਾ ਹੈ
ਹਾਂਜੀ
ਤੇ ਸਾਡੇ ਵੱਲੋਂ ਜਿਹੜੀ ਕੋਸ਼ਿਸ਼ ਸੀ ਅਸੀਂ ਜਿੰਨੀ ਕਰ ਸਕਦੇ ਸੀ ਉਨੀ ਕੀਤੀ ਤੇ ਇਸ ਤੋਂ ਅਗਲੇ ਜਿਹੜੇ
ਪਰ ਹਾਂਜੀ ਅਸੀਂ ਕੋਸ਼ਿਸ਼ ਵੀ ਕੀਤੀ ਹੈ ਔਰ ਕੋਸ਼ਿਸ਼ ਜਾਰੀ ਵੀ ਹੈ
ਹਾਂਜੀ ਹਾਂਜੀ
ਇਹ ਵੀ ਨਹੀਂ ਕਿ ਅਸੀਂ ਉਸ ਨੂੰ ਉੱਥੇ ਹੀ ਬੰਦ ਕਰ ਦਿੱਤਾ ਇਹਨੂੰ ਅੱਗੇ ਲੈ ਕੇ ਜਾਣ ਦੀ ਸਾਡੀ ਜਿਹੜੀ ਹੈ ਉਹ ਸਾਡੇ 'ਚ ਇੱਕ ਅਜੇ ਵੀ ਚਿਣਗ ਹੈ ਕਿ ਇਹਨੂੰ ਅਸੀਂ ਇੱਥੇ ਰੋਕ ਨਹੀਂ ਰਹੇ ਪਰ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਲੋੜ ਹੈ ਉਹਦੇ ਵਿੱਚ ਪਟੀਸ਼ਨ ਸਾਈਨ ਕਰ ਸਕਦੇ ਹਾਂ ਡਿਫਰੈਂਟ ਤਰੀਕੇ ਨਾਲ ਹੋਰ ਅਸੀਂ ਉਹਨੂੰ ਅੱਗੇ ਮੂਵ ਔਨ ਕਰ ਸਕਦੇ ਹਾਂ ਉਹਦੇ ਵਿੱਚ ਆਪੋ ਆਪਣੇ ਤੁਸੀਂ ਸੁਝਾਅ ਵੀ ਸਾਨੂੰ ਦੇ ਸਕਦੇ ਹੋ ਕਿਉਂਕਿ ਇਹ ਸਾਡਾ ਆਪਣਾ ਇਕੱਲਿਆਂ ਦਾ ਕਾਰਜ ਜਾਂ ਇਕੱਲਿਆਂ ਦਾ ਕੰਮ ਨਹੀਂ ਹੈ ਸਾਡਾ ਸਾਰਿਆਂ ਦਾ ਹੈ ਦੂਸਰੀ ਗੱਲ ਇਸ ਜੇਕਰ ਆਪਾਂ ਬਲੱਡ ਦੇ ਬਾਰੇ ਕਰਨੀ ਹੋਵੇ ਇਹਦੇ ਵਿੱਚ ਸਾਡਾ ਕਿਸੇ ਦਾ ਵੀ ਨਿੱਜੀ ਕੋਈ ਆਪਣਾ ਸਵਾਰਥ ਨਹੀਂ ਹੈ ਉਸ ਜਿੱਥੇ ਆਪਾਂ ਉਹਨਾਂ ਸ਼ਹੀਦਾਂ ਨੇ ਜਿਨ੍ਹਾਂ ਨੇ ਕੁਰਬਾਨੀ ਕਰ ਦਿੱਤੀ ਕੌਮ ਦੇ ਉੱਤੋਂ ਆਪਾਂ ਵਾਰ ਦਿੱਤਾ ਜਿੱਥੇ ਆਪਾਂ ਉਹਨਾਂ ਨੂੰ ਯਾਦ ਕਰਨਾ ਨਾਲ ਨਾਲ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦੇ ਲਈ ਕਿਸੇ ਹੋਰ ਜਿਹੜਾ ਜਿਹਨੂੰ ਜ਼ਰੂਰਤ ਹੈ ਖੂਨ ਦੀ ਕਿਤੇ ਹੌਸਪੀਟਲ ਦੇ ਵਿੱਚ ਕਿਤੇ ਜੂਝ ਰਿਹਾ ਕਿਸੇ ਕਿਤੇ ਜ਼ਖਮਾਂ ਦੀ ਤਾਪ ਦੇ ਨਾਲ ਜਾਂ ਕਿਤੇ ਕੋਈ ਬਿਮਾਰੀ ਦੇ ਨਾਲ ਜਾਂ ਕਿਸੇ ਹੋਰ ਕੋਈ ਜ਼ਰੂਰਤ ਜਿਹਨੂੰ ਖੂਨ ਦੀ ਜ਼ਰੂਰਤ ਹੈ ਉਹਦੇ ਲਈ ਵੀ ਇੱਕ ਸਾਡਾ ਇਹ ਉਪਰਾਲਾ ਸਾਰਿਆਂ ਦਾ ਹੀ ਹੈ
ਹਾਂਜੀ ਬਕਾਇਦਾ ਜਿਵੇਂ ਜ਼ਿਕਰ ਕੀਤਾ ਕਿ ਸਾਰੇ ਉਪਰਾਲੇ ਸ਼ਲਾਘਾਯੋਗ ਨੇ ਜਿਵੇਂ ਜਿਵੇਂ ਇਸ ਦਿਹਾੜੇ ਨੂੰ ਯਾਦ ਕੀਤਾ ਜਾਂਦਾ ਹੈ ਸਾਰੇ ਹੀ ਸ਼ਲਾਘਾਯੋਗ ਨੇ ਪਰ ਸਾਨੂੰ ਜਿਵੇਂ ਜਾਇਜ਼ ਲੱਗਾ ਅਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਮਨਾਉਣੇ ਆ
ਪਰ ਵੀਰ ਸਾਹਿਬ ਸਿੰਘ ਜੀ ਇਹ ਵੀ ਦੇਖੋ ਕਿ ਇਹ ਇਸ ਵਰੇ ਜਿਹੜਾ ਹੈ ਨੌਵਾਂ ਖੂਨਦਾਨ ਕੈਂਪ ਹੈ ਜੀ
ਹਾਂਜੀ ਹਾਂਜੀ
ਨੌ ਵਰੇ ਹੋ ਗਏ ਨੇ ਇਸ ਖੂਨਦਾਨ ਕੈਂਪ ਨੂੰ ਚੱਲਦੇ ਹੋਏ ਆਪ ਇਹ ਸਾਰਾ ਹੀ ਸਹਿਯੋਗ ਜਿਹੜਾ ਤੁਹਾਡਾ ਹੈ ਉਹ ਤੁਹਾਡੀ ਹੱਲਾਸ਼ੇਰੀ ਹੈ
ਹਾਂਜੀ ਹਾਂਜੀ
ਬਿਲਕੁਲ ਨਿਊਜ਼ੀਲੈਂਡ ਦੀ ਸੰਗਤ ਦੀ ਹੱਲਾਸ਼ੇਰੀ ਹੈ ਉਹਦੇ ਵਿੱਚ ਕਦੇ ਵੀ ਜਿਹੜੀ ਜੇ ਗਿਣਤੀ ਮਿਣਤੀ ਦੇ ਪੱਖੋਂ ਅਸੀਂ ਦੇਖੀਏ ਜਿਹੜੇ ਬਲੱਡ ਦੇਣ ਜਾਂਦੇ ਨੇ ਉਹਨਾਂ ਦੇ ਅੰਕੜੇ ਵੱਧਦੇ ਨਹੀਂ ਘੱਟਦੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜਿਹੜੀ ਇੱਕ ਵੱਖਰਾ ਜਿਹੜਾ ਇੱਕ ਪੈਟਰਨ ਹੈ ਇੱਕ ਵੱਖਰੀ ਸਾਡੇ 'ਚ ਜਿਹੜੀ ਸਪਿਰਿਟ ਹੈ ਉਹ ਸਪਿਰਿਟ ਹੈ ਜੇਕਰ ਆਪਾਂ ਭਾਈ ਘਨੱਈਏ ਦੀ ਗੱਲ ਕਰਦੇ ਹਾਂ ਕਿ ਉਹ ਕਿਸ ਤਰੀਕੇ ਦੇ ਨਾਲ ਉਸ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਨੂੰ ਵੀ ਮਲਮ ਪੱਟੀ ਕਰੀ ਜਾਂਦੇ ਨੇ ਪਾਣੀ ਪਿਲਾਈ ਜਾਂਦੇ ਨੇ ਅਸੀਂ ਉਹ ਇਤਿਹਾਸ ਨੂੰ ਔਰ ਅਸੀਂ ਆਪਣੇ ਜਿੱਥੇ ਸ਼ਹੀਦਾਂ ਨੂੰ ਯਾਦ ਕਰਨਾ ਹੈ ਅਸੀਂ ਨਾਲ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਲਈ ਵੀ ਵਿਚਰਨਾ ਹੈ ਜਿਹੜਾ ਭਾਈ ਘਨੱਈਏ ਦਾ ਕੰਸੈਪਟ ਇਹ ਹੀ ਹੈ ਨਾ ਉਹ ਸਹਾਇਤਾ ਕਰ ਰਹੇ ਨੇ ਉਹ ਭੁੱਲ ਉਹਨਾਂ ਨੂੰ ਕੋਈ ਫਰਕ ਨਹੀਂ ਉਹੋ ਜਿਹਾ ਕੰਸੈਪਟ ਅਸੀਂ ਵੀ ਲੈ ਕੇ ਚੱਲਣਾ ਹੈ ਤਦ ਹੀ ਅਸੀਂ ਇਹਨਾਂ ਲੋਕਾਂ ਨੂੰ ਦੱਸ ਸਕਦੇ ਹਾਂ ਤਦ ਹੀ ਅਸੀਂ ਇਹਨਾਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਇਕੱਲਾ ਇੱਥੇ ਆਪਣੇ ਕਿੱਤੇ ਕਰਨ ਨਹੀਂ ਆਏ ਅਸੀਂ ਕੰਮ ਕਰਨ ਨਹੀਂ ਆਏ ਅਸੀਂ ਲੇਬਰ ਦਾ ਕੰਮ ਕਰਨ ਲਈ ਨਹੀਂ ਬਣੇ ਇੱਥੇ ਅਸੀਂ ਇਸ ਨਿਊਜ਼ੀਲੈਂਡ ਨੂੰ ਆਪਣਾ ਦੇਸ਼ ਮੰਨਦੇ ਹੋਏ ਆਪਣਾ ਰਹਿਣ ਬਸੇਰਾ ਮੰਨਦੇ ਹੋਏ ਇਸ ਦੇ ਵਿੱਚ ਹਰੇਕ ਤਰੀਕੇ ਦੇ ਨਾਲ ਆਪਣੇ ਵੱਲੋਂ ਅਸੀਂ ਯੋਗਦਾਨ ਪਾਉਣਾ ਚਾਹੁੰਦੇ ਹਾਂ ਉਹਦਾ ਇੱਕ ਛੋਟਾ ਜਿਹਾ ਹਿੱਸਾ ਹੈ ਜੀ ਜਿਹੜਾ ਆਪਾਂ ਹਰੇਕ ਵਰੇ ਖੂਨਦਾਨ ਕੈਂਪ ਦੇ ਰਾਹੀਂ ਇਸ ਦੇਸ਼ ਦੇ ਲਈ ਇਹਨਾਂ ਲੋਕਾਂ ਦੇ ਲਈ ਕਰਦੇ ਹਾਂ ਜਿਹੜੇ ਲੋੜਵੰਦ ਨੇ
ਹਾਂਜੀ ਜਿਹੜਾ ਇਹ ਮਤਲਬ ਜਿਹੜੀ ਇਹ ਜਿਹੜਾ ਵਰਤਾਰਾ ਇਹ ਵਾਪਰਿਆ ਇਹ ਘੱਲੂਘਾਰਾ ਵਾਪਰਿਆ 1984 ਦੇ ਦੌਰਾਨ ਕੋਸ਼ਿਸ਼ਾਂ ਇਹ ਬੜੇ ਚਿਰ ਤੋਂ ਜਾਰੀ ਨੇ ਕਿ ਜਿਹੜੇ ਉੱਥੇ ਸ਼ਹੀਦ ਹੋਏ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਇਸ ਵਰਤਾਰੇ ਦਾ ਜਿਹੜਾ ਜਿਹੜੀ ਦੋਸ਼ੀ ਉਸ ਸਮੇਂ ਦੀ ਸਰਕਾਰ ਸੀ ਉਸ ਨੂੰ ਉਸ ਦਾ ਦੋਸ਼ ਘਟਾਇਆ ਜਾਵੇ ਕਿਸੇ ਨਾ ਕਿਸੇ ਢੰਗ ਦੇ ਲਈ ਇਸ ਦੇ ਲਈ ਮਤਲਬ ਅੱਜ ਕੱਲ੍ਹ ਵੀ ਇਹ ਚੱਲ ਰਿਹਾ ਕਿ ਜਿਵੇਂ ਬਾਬਾ ਜਰਨੈਲ ਸਿੰਘ ਜੀ ਦੇ ਜਿਹੜੀ ਸ਼ਹਾਦਤ ਨੂੰ ਪਹਿਲਾਂ ਖੁਦ ਦਮਦਮੀ ਟਕਸਾਲ ਦੇ ਆਗੂ ਵੱਲੋਂ ਝੂਠ ਕਹਿ ਕੇ ਰੋਲਿਆ ਗਿਆ ਮੁੜ ਕੇ ਹੁਣ ਇੱਕ ਨਵਾਂ ਵਰਤਾਰਾ ਜਿਹੜਾ ਸ਼ੁਰੂ ਹੋ ਗਿਆ ਕਿ ਜਿਹੜਾ ਬਾਬਾ ਜਰਨੈਲ ਸਿੰਘ ਦੇ ਜੀਵਨ ਦੇ ਵਿੱਚੋਂ ਉਹ ਗੱਲਾਂ ਕੱਢ ਕੇ ਲਿਆਉਣੀਆਂ ਜਿਹੜੀਆਂ ਮਤਲਬ ਉਹਨਾਂ ਦੇ ਵਿਰੋਧ ਦੇ ਵਿੱਚ ਬੈਠਦੀਆਂ ਨੇ ਕਿਸੇ ਵੀ ਸ਼ਖਸੀਅਤ ਦੇ ਵਿੱਚ ਘੜਨ ਦੇ ਵਿੱਚ ਉਸ ਦੇ ਪੜਾਅ ਦਰ ਪੜਾਅ ਇਹ ਸ਼ੁਰੂ ਹੁੰਦਾ ਏ ਜਿਵੇਂ ਪਤਾ ਨਹੀਂ ਇਹ ਉਦਾਹਰਣ ਜਾਇਜ਼ ਹੈ ਜਾਂ ਨਹੀਂ ਕਿ ਭੂਮੀਆਂ ਚੋਰ ਸੱਜਣ ਠੱਗ ਇਹ ਮਤਲਬ ਕਿਸੇ ਸਮੇਂ ਸੀਗੇ ਜੋ ਵੀ ਸੀਗੇ ਪਰ ਜਦੋਂ ਮਤਲਬ ਗੁਰਮਤ ਪ੍ਰਚਾਰ ਦੇ ਵਿੱਚ ਆਏ ਤਾਂ ਜੋ ਉਹਨਾਂ ਨੇ ਗੁਰਮਤ ਨੂੰ ਦੇਣ ਦਿੱਤੀ ਉਹ ਉਸ ਸਮੇਂ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ
ਹਾਂਜੀ ਨਹੀਂ ਵੀਰ ਸਾਹਿਬ ਸਿੰਘ ਜਿਹੜੀ ਇਹ ਗੱਲ ਹੈ ਨਾ ਜਦੋਂ ਸਿੱਖ ਦਾ ਅਸਲੀ ਜੀਵਨ ਸ਼ੁਰੂ ਹੀ ਉਦੋਂ ਹੁੰਦਾ ਜਦੋਂ ਖੰਡੇ ਬਾਟੇ ਦੀ ਪੋਹ ਲੈਂਦਾ ਹੈ ਅੰਮ੍ਰਿਤਪਾਨ ਕਰਦਾ ਹੈ ਸਟਾਰਟ ਹੀ ਉੱਥੋਂ ਹੁੰਦਾ ਉਹਦਾ ਜੀਵਨ
ਹਾਂਜੀ
ਕਿਉਂਕਿ ਉੱਥੋਂ ਹੀ ਉਹ ਕਹਿੰਦਾ ਕਿ ਮੇਰਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਮੈਂ ਆਨੰਦਪੁਰ ਦਾ ਵਾਸੀ
ਹਾਂਜੀ ਹਾਂਜੀ ਜਦੋਂ ਮਤਲਬ ਬੰਦਾ ਗੁਰਬਾਣੀ ਦੇ ਨਾਲ ਜੁੜਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਆ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਕਾਰਜ ਹੁੰਦੇ ਨੇ ਜਿਹੜਾ ਜਦੋਂ ਸਮਰਪਿਤ ਕਰ ਦਿੰਦਾ ਆਪਣੇ ਆਪ ਨੂੰ ਗੁਰੂ ਦੇ ਅੱਗੇ ਜਿਵੇਂ ਆਪਣੇ ਇਤਿਹਾਸ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਐਗਜ਼ਾਮਪਲ ਲੈ ਲਈਏ ਉਹਨਾਂ ਦਾ ਪਿਛੋਕੜ ਕੀ ਸੀ ਉਹ ਆਪਣੇ ਕੀ ਕਰਦੇ ਸੀ ਉਹ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਜਦੋਂ ਸਾਡੇ ਨਾਲ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਗੁਰੂ ਨੂੰ ਆਪਣਾ ਆਪ ਸਮਰਪਿਤ ਕਰ ਦਿੰਦੇ ਨੇ ਫਿਰ ਜਿਵੇਂ ਜਿਵੇਂ ਮਤਲਬ ਗੁਰੂ ਸਾਹਿਬ ਜੀ ਨੇ ਨੂੰ ਪਾਇਆ ਉਸ ਤੋਂ ਉਸ ਤਰ੍ਹਾਂ ਦੀ ਉਸ ਤੋਂ ਮਤਲਬ ਕਾਰਵਾਈ ਕਰਵਾਈ ਇਸ ਜਗਤ ਦੇ ਅੰਦਰ ਉਸ ਸਰਹੰਦ ਦੇ ਅੰਦਰ ਤੇ ਇਸ ਕਰਕੇ ਇਹ ਵਰਤਾਰਾ ਯਾਦ ਵੀ ਰੱਖਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਇਸ ਵਰਤਾਰੇ ਦੇ ਸਾਰੇ ਪੱਖਾਂ ਨੂੰ ਖਾਸ ਤੌਰ ਦੇ ਉੱਤੇ ਸਾਡੇ ਸਿੱਖ ਕੌਮ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਾਡੇ ਆਪਣੇ ਪੱਖ ਇਸ ਵਰਤਾਰੇ ਦੇ ਵਿੱਚ ਰੱਖੇ ਜਾਣ ਬਹੁਤ ਅਜਿਹੇ ਸਵਾਲ ਨੇ ਜਿਹੜਿਆਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੇ ਗੱਲ ਨੂੰ ਘੁਮਾ ਕੇ ਕਿਸੇ ਦੇ ਪਰਸਨਲ ਅਟੈਕ ਕਰਕੇ ਉਸ ਪਾਸੇ ਵੱਲ ਲਿਜਾਇਆ ਜਾਂਦਾ ਹੈ ਜੇ ਗੱਲ ਕੱਲੀ ਬਾਬਾ ਜਰਨੈਲ ਸਿੰਘ ਜੀ ਜਾਂ ਉਹਨਾਂ ਦੇ ਸਾਥੀਆਂ ਦੀ ਸੀ ਜਨਰਲ ਸ਼ਬੇਗ ਸਿੰਘ ਜੀ ਦੀ ਸੀ ਤਾਂ ਬਾਕੀ ਦੇ 32 ਗੁਰਧਾਮਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਇਹ ਦੱਸਣਾ ਚਾਹੀਦਾ ਹੈ ਕਿਉਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵਾਲਾ ਦਿਨ ਹੀ ਚੁਣਿਆ ਗਿਆ ਇਹ ਵੀ ਦੱਸਣਾ ਚਾਹੀਦਾ ਹੈ ਕਿਉਂ ਪੰਜਾਬ ਭਰ ਦੇ ਵਿੱਚ ਕਰਫਿਊ ਲੱਗੇ
ਕਿਉਂ ਹਾਂਜੀ ਕਿਉਂ ਹਰੇਕ ਜ਼ਿਲ੍ਹੇ ਨੂੰ 2-2 ਲੱਖ ਆਰਮੀ ਨੇ ਘੇਰਿਆ
ਹਾਂਜੀ ਕਿਉਂ ਹੁਣ ਇਹ ਦੇਖੋ ਜੀ ਪਟਿਆਲੇ ਜਿਹੜਾ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਹੈ ਉਸ ਦੇ ਵਿੱਚ ਤਾਂ ਵੈਸੇ ਵੀ ਕਦੇ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਕਦੇ ਸੁਣਨ ਨੂੰ ਨਹੀਂ ਦੇਖਣ ਨੂੰ ਨਹੀਂ ਮਿਲੀ ਪਰ ਉਸ ਗੁਰਧਾਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਸ ਕਾਰਵਾਈ ਦੇ ਵਿੱਚ ਸ਼ਾਮਲ ਕੀਤਾ ਗਿਆ ਗੱਲ ਕੀ ਸੀ ਗੱਲ ਇਹ ਸੀ ਕਿ ਜਿਹੜੀ ਹੱਕ ਸੱਚ ਦੀ ਆਵਾਜ਼ ਗੁਰੂ ਘਰਾਂ ਦੇ ਵਿੱਚੋਂ ਉਸ ਸਮੇਂ ਉੱਠਦੀ ਸੀ ਹੌਲੀ ਹੌਲੀ ਗੁਰਦੁਆਰਿਆਂ ਦਾ ਜਿਹੜਾ ਆਪਣਾ ਰੂਪ ਹੈ ਅੱਜ ਕੱਲ੍ਹ ਦਾ ਜਿਹੜਾ ਰੂਪ ਹੈ ਇਸ ਤੋਂ ਸ਼ਾਇਦ ਉਸ ਸਮੇਂ ਵੱਖਰਾ ਹੋ ਗਿਆ ਸੀ ਜਾਂ ਵੱਖਰਾ ਉਭਰਨ ਦੀ ਕੋਸ਼ਿਸ਼ ਹੋ ਰਹੀ ਸੀ ਸਮੇਂ ਸਮੇਂ ਦੇ ਉੱਤੇ ਅਜਿਹਾ ਹੁੰਦਾ ਆਇਆ ਹੈ ਜਿਵੇਂ ਅੰਗਰੇਜ਼ਾਂ ਦੇ ਨਾਲ ਯੁੱਧਾਂ ਦੇ ਵਿੱਚ ਵੀ ਗੁਰਦੁਆਰਿਆਂ ਦਾ ਅਹਿਮ ਯੋਗਦਾਨ ਰਿਹਾ ਜਿਹੜੀਆਂ ਵਿਦੇਸ਼ਾਂ ਦੇ ਵਿੱਚੋਂ ਲਹਿਰਾਂ ਚੱਲੀਆਂ ਉਹਨਾਂ ਦੇ ਵਿੱਚ ਵੀ ਗੁਰਦੁਆਰਿਆਂ ਦਾ ਅਹਿਮ ਯੋਗਦਾਨ ਰਿਹਾ ਗੱਲ ਕੀ ਬਹੁਤਾਤ ਦੇ ਵਿੱਚ ਜਿਹੜੀ ਹੈ ਨਾ ਜਿਹੜੀ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਹੈ ਭੈ ਕਾਹੂ ਕੋ ਦੇਤ ਨੈ ਭੈ ਮਨ ਤਾਣ ਅਤੇ ਹੋਰ ਵੀ ਬਹੁਤ ਇਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ ਵਾਕ ਉਹਨਾਂ ਦੀ ਬਦੌਲਤ ਜਿਵੇਂ ਇੱਕ ਆਜ਼ਾਦੀ ਦਾ ਨਿੱਘ ਮਾਣ ਦੇ ਲਈ ਅੰਗੜਾਈ ਜਦੋਂ ਜਦੋਂ ਵੀ ਲਈ ਕੌਮ ਨੇ ਤਾਂ ਸਹਿ ਸੁਭਾਵਿਕ ਸੀ ਕਿ ਜਿਹੜਾ ਗੁਰਬਾਣੀ ਦਾ ਵਿੱਚ ਜਿਹੜਾ ਇੱਕ ਅਹਿਮ ਰੋਲ ਇਸ ਦੇ ਵਿੱਚ ਹਮੇਸ਼ਾ ਹੀ ਰਿਹਾ ਹੈ ਅਤੇ ਜੇ ਆਪਾਂ ਗੱਲ ਕਰੀਏ 1984 ਦੇ ਘੱਲੂ ਘਾਰੇ ਦੀ ਤਾਂ 1984 ਦੇ ਘੱਲੂ ਘਾਰੇ ਦੇ ਵਿੱਚ ਹਮਲਾਵਰ ਧਿਰ ਦੇ ਵਿੱਚੋਂ ਜਿਹੜੀ ਕਹਿ ਲਈਏ ਕਿ ਸਿੱਧੇ ਰੂਪ ਦੇ ਵਿੱਚ ਸਾਹਮਣੇ ਆਈ ਸੀ ਉਹ ਇੰਦਰਾ ਗਾਂਧੀ ਸੀ ਅਤੇ ਇੰਦਰਾ ਗਾਂਧੀ ਦਾ ਪਿਛੋਕੜ ਇਹ ਮਤਲਬ ਸਿੱਖ ਬੁੱਧੀਜੀਵੀਆਂ ਨੇ ਘੱਟ ਹੀ ਲਿਖਿਆ ਇਹਦੇ ਉੱਤੇ ਅਤੇ ਜਿਹੜੇ ਉਸਦੇ ਜਾਣ ਪਛਾਣ ਵਾਲੇ ਸੀ ਜਾਂ ਹੋਰ ਸੀ ਉਹਨਾਂ ਨੇ ਕਾਫ਼ੀ ਕੁਛ ਇਸ ਦੇ ਉੱਤੇ ਲਿਖਿਆ ਕਿ ਕਿਵੇਂ ਇਹਦਾ ਇੱਕ ਤਰ੍ਹਾਂ ਦੇ ਨਾਲ ਅੜਬਾਈ ਵਾਲਾ ਰਵੱਈਆ ਡਿਕਟੇਟਰਸ਼ਿਪ ਵਾਲਾ ਰਵੱਈਆ ਇਸਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਐਮਰਜੈਂਸੀ ਲਾ ਕੇ ਪੂਰੇ ਭਾਰਤ ਨੂੰ ਆਪਣੇ ਥੱਲੇ ਕਾਬਜ ਕਰਨ ਦੀ ਅਤੇ ਉਸ ਸਮੇਂ ਪੰਜਾਬ 'ਚ ਇਸ ਦਾ ਵਿਰੋਧ ਹੋਇਆ ਸੀ ਅਤੇ ਹੌਲੀ ਹੌਲੀ ਜਿਹੜੀ ਇਹ ਐਮਰਜੈਂਸੀ ਇੰਦਰਾ ਗਾਂਧੀ ਨੂੰ ਚੁੱਕਣੀ ਪਈ ਸੀ ਡੈਮੋਕ੍ਰੇਸੀ ਦੇ ਉੱਤੇ ਇੱਕ ਸਿੱਧੇ ਰੂਪ ਦੇ ਉੱਤੇ ਹਮਲਾ ਜਿਹੜਾ ਸੀ ਹਾਲਾਂਕਿ ਇਸ ਦਾ ਕੇਸ ਬਣਨਾ ਚਾਹੀਦਾ ਸੀ ਇੰਦਰਾ ਗਾਂਧੀ ਦੇ ਉੱਤੇ ਅਤੇ ਉਹਨਾਂ ਤੱਥਾਂ ਦੀ ਉਹ ਹੋਣੀ ਚਾਹੀਦੀ ਸੀ ਪਰ ਕਿਉਂਕਿ ਉਸ ਸਮੇਂ ਤਾਕਤ ਇੰਦਰਾ ਗਾਂਧੀ ਦੇ ਹੱਥ ਸੀ ਅਤੇ ਹੌਲੀ ਹੌਲੀ ਉਸਨੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਅਤੇ ਨਿਸ਼ਾਨਾ ਬਣਾਉਣ ਦੇ ਲਈ ਉਸਨੇ ਖਿਆਲ ਨਹੀਂ ਰੱਖਿਆ ਖਿਆਲ ਨਹੀਂ ਮਤਲਬ ਉਸਨੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਆਪਣੀ ਜਿਹੜੀ ਕਮੀਨਗੀ ਇਸ ਪੱਖ ਤੋਂ ਦਿਖਾਈ ਕਿ ਉਸਨੇ ਬੱਚਿਆਂ ਤੱਕ ਬਜ਼ੁਰਗਾਂ ਤੱਕ ਮਾਤਾਵਾਂ ਭੈਣਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਹਾਲਾਂਕਿ ਜਿਹੜਾ ਸੰਘਰਸ਼ ਕਰਨ ਵਾਲੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਦੇ ਨਾਲ ਜੇ ਚਾਹਵੇ ਤਾਂ ਸਰਕਾਰਾਂ ਮਤਲਬ ਜਿਵੇਂ ਦਾ ਵਰਤਾਅ ਕਰਨੀਆਂ ਚਾਹੁੰਦੀਆਂ ਨੇ ਕਰ ਸਕਦੀਆਂ ਨੇ ਪਰ ਉਹ ਕਮੀਨਗੀ ਹੁੰਦੀ ਹੈ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਵਿੱਚ ਲਿਆ ਜਾਂਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਵਿੱਚ ਲਿਆ ਜਾਂਦਾ ਹੈ ਬਜ਼ੁਰਗਾਂ ਨੂੰ ਵਿੱਚ ਲਿਆ ਜਾਂਦਾ ਹੈ ਅਤੇ ਸਭ ਤੋਂ ਘਿਨਾਉਣੀ ਹਰਕਤ ਜਿਹੜੀ ਉਹਦੀ ਸੀ ਇੰਦਰਾ ਗਾਂਧੀ ਦੀ ਉਹ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸੀ ਇਹ ਮਤਲਬ ਮੱਸੇ ਰੰਗੜ ਦੀ ਕਤਾਰ ਦੇ ਵਿੱਚ ਉਸਨੂੰ ਲਿਆ ਕੇ ਖੜਾ ਕਰ ਦਿੰਦੀ ਹੈ ਮੱਸੇ ਰੰਗੜ ਦੇ ਉੱਤੇ ਵੀ ਜਿਹੜਾ ਗੁੱਸਾ ਸੀ ਇਸੇ ਗੱਲ ਦਾ ਸੀ ਕਿ ਉਸਦਾ ਸਿੱਖ ਕੌਮ ਨਾਲ ਵੈਰ ਹੋ ਸਕਦਾ ਸਿੱਖ ਕੌਮ ਗਾਹੇ ਬਗਾਹੇ ਉਸ ਨਾਲ ਜੰਗਾ ਯੁੱਧਾ ਵੀ ਲੜਦੀ ਹੈ ਸਾਰਾ ਕੁਛ ਚੱਲਦਾ ਹੈ ਹਾਲਾਂਕਿ ਨੁਕਸਾਨ ਵੀ ਹੁੰਦਾ ਸਿੱਖ ਕੌਮ ਦਾ ਪਰ ਉਹ ਖਾਲਸਾ ਕਦੇ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਪਰ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਉਸ ਪਵਿੱਤਰ ਜਗ੍ਹਾ ਨੂੰ ਜਦੋਂ ਪੂਰਿਆ ਜਾਂਦਾ ਹੈ ਅਤੇ ਉਸ ਦੇ ਉੱਤੇ ਜਦੋਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਉਹ ਫਿਰ ਮਤਲਬ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਸਿੱਖ ਕੌਮ ਦੇ ਲਈ ਅਤੇ ਇਹਦਾ ਜਿਹੜਾ ਫਲ ਸੀ ਉਹ ਮੱਸੇ ਰੰਗੜ ਨੂੰ ਵੀ ਭੁਗਤਣਾ ਪਿਆ ਅਤੇ ਇੰਦਰਾ ਗਾਂਧੀ ਨੂੰ ਵੀ ਭੁਗਤਣਾ ਪਿਆ ਅਤੇ ਇੰਦਰਾ ਗਾਂਧੀ ਦਾ ਜਿਹੜਾ ਸਾਥ ਦੇਣ ਵਾਲਾ ਜਿਹੜਾ ਜਨਰਲ ਵੈਦਿਆ ਸੀ ਇਹ ਉਹ ਸ਼ਖਸ ਸੀ ਜਿਸ ਨੂੰ ਲਿਆਂਦਾ ਗਿਆ ਸੀ ਹਾਲਾਂਕਿ ਉਹਦੀ ਕਾਬਲੀਅਤ ਨਹੀਂ ਸੀ ਇੱਥੇ ਆਉਣ ਦੀ ਸਿਰਫ ਇਸ ਗੱਲ ਤੋਂ ਇਲਾਵਾ ਇਸ ਦੀ ਕੋਈ ਕਾਬਲੀਅਤ ਨਹੀਂ ਸੀ ਕਿ ਉਹ ਦਰਬਾਰ ਸਾਹਿਬ ਦੇ ਹਮਲਾ ਕਰਨ ਦੇ ਲਈ ਰਾਜ਼ੀ ਹੋ ਗਿਆ ਸੀ ਉਸ ਦਾ ਗੁਨਾਹ ਸੀ ਕਿ ਜਿਹੜੀ ਫੌਜ ਕਿਸੇ ਦੇਸ਼ ਦੇ ਵਸ਼ਿੰਦਿਆਂ ਦੇ ਰਾਖੀ ਲਈ ਲਾਈ ਜਾਂਦੀ ਹੈ ਉਹ ਉੱਥੋਂ ਦੇ ਵਸ਼ਿੰਦਿਆਂ ਨੂੰ ਜਿਵੇਂ ਇਹਨਾਂ ਦੇ ਕਾਨੂੰਨ ਦੇ ਮੁਤਾਬਕ ਸਿੱਖ ਕੌਮ ਨੂੰ ਉਹ ਮਤਲਬ ਮੰਨਦੇ ਨੇ ਕਿ ਭਾਰਤ ਦੇ ਵਸ਼ਿੰਦੇ ਨੇ ਅਤੇ ਉਸੇ ਕੌਮ ਨੂੰ ਨਿਸ਼ਾਨਾ ਬਣਾਉਣ ਦੇ ਲਈ ਜਿਹੜੀ ਫੌਜ ਨੂੰ ਲੈ ਕੇ ਆਉਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਗੁਨਾਹ ਸੀ। ਇਹਨਾਂ ਪੱਖਾਂ ਦੀ ਜਾਂਚ ਕਿਉਂ ਨਹੀਂ ਹੋ ਸਕੀ, ਕਿਉਂ ਨਹੀਂ ਸਾਡੀ ਕੌਮ ਇਸ ਪਾਸੇ ਵੱਲ ਧਿਆਨ ਦੇ ਰਹੀ, ਕਿਉਂ ਨਹੀਂ ਜਿਹੜੇ ਹੁਣ ਤੱਕ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਖੇਡ ਰਹੇ ਨੇ, ਭਾਵੇਂ ਉਹ ਗੱਲ ਪੰਜਾਬ ਦੀ ਹੋਵੇ, ਭਾਰਤ ਦੀ ਹੋਵੇ, ਚਾਹੇ ਇੱਥੇ ਦੀ ਹੋਵੇ, ਵਿਦੇਸ਼ਾਂ ਦੀ ਹੋਵੇ, ਕਿਉਂ ਨਹੀਂ ਇਹਨਾਂ ਪਾਸਿਆਂ ਵੱਲੇ ਗੱਲਾਂ ਜਾ ਰਹੀਆਂ? ਅਤੇ ਹੌਲੀ ਹੌਲੀ ਜਿਹੜਾ ਕਿਉਂ ਇਹ ਸਾਰਾ ਵਰਤਾਰੇ ਨੂੰ ਜਿਹੜਾ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂ ਨਹੀਂ ਉਹ ਸਾਰੇ ਸੋਮਿਆਂ ਦੀ ਸਾਂਭ ਸੰਭਾਲ ਹੋ ਰਹੀ? ਜੇ ਜਿੱਥੇ ਜਿੱਥੇ ਵੀ ਹੁਣ ਆਪਣੀ ਕੌਮ ਜਿਹੜੀ ਹੈ, ਜਿਹੜੀ ਕਹਿ ਲਈਏ ਕਿ ਆਪਣੀ ਹੋਂਦ ਬਣਾ ਚੁੱਕੀ ਹੈ, ਕਿਉਂ ਇਹ ਸਾਰੀਆਂ ਗੱਲਾਂ ਉੱਥੇ ਹੁਣ ਹਟ ਗਈਆਂ? ਇਹ ਸਾਰਾ ਕੁਝ ਕਿਉਂ ਇੱਕਦਮ ਚੁੱਪ ਹੋ ਕੇ ਹੌਲੀ ਹੌਲੀ ਜਿਹੜੇ ਜਿਹੜੇ ਸਿੱਖ ਕੌਮ ਦੇ ਖਿਲਾਫ ਹੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਵਰਤਾਰਾ ਸ਼ੁਰੂ ਹੋਣ ਜਾ ਰਿਹਾ ਹੈ, ਇਸ ਚੀਜ਼ ਨੂੰ ਵੀ ਠੱਲਣ ਦੀ ਬੜੀ ਲੋੜ ਹੈ। ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜੂਨ 84 ਦੇ ਵਿੱਚ ਜੋ ਹੋਇਆ ਉਸ ਦੇ ਸਾਰਾ ਕੁਝ ਆਪਾਂ ਜਿਹੜਾ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਦੇ ਉੱਤੇ ਜ਼ਿਆਦਾ ਜਾਣਕਾਰੀ ਦੇਵਾਂਗੇ। ਪਰ ਜਿਹੜੀ ਇਹ ਕਾਰਵਾਈ ਦੀ ਜਿਹੜੀ ਸ਼ੁਰੂਆਤ ਸੀ ਉਹ ਬਹੁਤ ਪਹਿਲਾਂ ਕੀਤੀ ਜਾ ਚੁੱਕੀ ਸੀ। ਦਰਬਾਰ ਸਾਹਿਬ ਦੇ ਬਰਾਬਰ ਦਾ ਇੱਕ ਮਾਡਲ ਤਿਆਰ ਕਰਕੇ ਫੌਜ ਨੂੰ ਪਹਿਲਾਂ ਹੀ ਸਾਰੀ ਇਸ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਸੀ। ਅਤੇ ਉੱਥੇ ਹੀ ਫਿਰ ਜਦੋਂ ਉਸ ਸਮੇਂ ਦੇ ਜਿਹੜੇ ਮੁਖੀ ਸੀ ਫੌਜ ਦੇ, ਉਹਨਾਂ ਨੇ ਇਹ ਜਿਹੜੀ ਜਦੋਂ ਨਾਂਹ ਕੀਤੀ ਵੀ ਹਮਲਾ ਕਰਨ ਦੀ, ਤਾਂ ਇੰਦਰਾ ਗਾਂਧੀ ਨੇ ਜਿਹੜਾ ਮੁਖੀ ਫਿਰ ਵੈਦਿਆ ਜਨਰਲ ਵੈਦਿਆ ਨੂੰ ਥਾਪਿਆ ਅਤੇ ਵੈਦਿਆ ਨੇ ਜਿਹੜੀ ਆਪਣੀ ਸਰਪ੍ਰਸਤੀ ਇਸ ਨੂੰ ਦਿੱਤੀ ਅਤੇ ਉਸ ਬਾਅਦ ਵਿੱਚ ਉਸਨੂੰ ਆਪਣੀ ਕੀਤੀ ਦਾ ਫਲ ਵੀ ਭੁਗਤਣਾ ਪਿਆ। ਅਤੇ ਇਹ ਵਰਤਾਰਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ ਜੋ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਵੀ ਕਿਸ ਤਰੀਕੇ ਦੇ ਨਾਲ ਕਿਵੇਂ ਕਿਵੇਂ ਹਮਲਾ ਕੀਤਾ ਜਾਵੇਗਾ। ਅਤੇ ਇਹ ਤਾਂ ਪਹਿਲਾਂ ਸੀ ਕਿ ਇਹ ਇੱਕ ਪਹਿਲਾ ਸਟੈਪ ਸੀ ਕਿ ਕਿਵੇਂ ਹਮਲਾ ਕੀਤਾ ਜਾਵੇ, ਕਿਹੜੇ ਪਾਸੇ ਤੋਂ ਹਮਲਾ ਕੀਤਾ ਜਾਵੇ। ਅਤੇ ਫਿਰ ਅਗਲਾ ਸੀਗਾ ਕਿ ਕਿਸ ਸਮੇਂ ਹਮਲਾ ਕੀਤਾ ਜਾਵੇ, ਕਿਹੜਾ ਦਿਨ ਹਮਲਾ ਕੀਤਾ ਜਾਵੇ। ਇੱਥੇ ਵੀ ਜਿਹੜੀ ਉਸ ਭਾਰਤ ਹਕੂਮਤ ਦੀ ਜਿਹੜੀ ਕਮੀਨਗੀ ਇੱਥੇ ਨਜ਼ਰ ਆਉਂਦੀ ਹੈ ਕਿ ਉਹਨਾਂ ਨੇ ਉਹ ਦਿਨ ਚੁਣਿਆ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਪੁਰਬ ਸੀ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੁਸੀਂ ਸਮਝ ਸਕਦੇ ਹੋ ਕਿ ਆਪਾਂ ਸ਼ਹੀਦੇ ਆਜ਼ਮ ਉਹਨਾਂ ਨੂੰ ਅਸਲ ਦੇ ਵਿੱਚ ਖਿਤਾਬ ਦਿੱਤਾ ਗਿਆ ਹੈ। ਅਤੇ ਇਹ ਪਹਿਲੀ ਸ਼ਹਾਦਤ ਦਰਜ ਹੈ ਜਿਹੜੀ ਭਾਰਤ ਦੇ ਇਤਿਹਾਸ ਦੇ ਵਿੱਚ ਜਿਹੜੀ ਸਹੀ ਰੂਪ ਦੇ ਵਿੱਚ ਸ਼ਹਾਦਤ ਹੋਈ ਸੀ। ਅਤੇ ਭਾਰਤੀ ਖਿੱਤੇ ਦੇ ਵਿੱਚ ਇਹ ਪਹਿਲੀ ਸ਼ਹਾਦਤ ਵੀ ਆਪਾਂ ਕਹਿ ਸਕਦੇ ਹਾਂ ਗੁਰੂ ਅਰਜਨ ਸਾਹਿਬ ਜੀ ਦੀ। ਅਤੇ ਜਿਵੇਂ ਜਿਵੇਂ ਦੀ ਵੀ ਸ਼ਹਾਦਤ ਹੋਈ ਉਹ ਇਕੱਲੀ ਮਤਲਬ ਇਕੱਲੇ ਸਿੱਖ ਧਰਮ ਦੇ ਬੰਦਿਆਂ ਨੂੰ ਨੇ ਹੀ ਉਸਦਾ ਬੁਰਾ ਨਹੀਂ ਮਨਾਇਆ ਸੀ। ਬਹੁਤ ਬਹੁਤ ਉਸ ਸਮੇਂ ਲੋਕ ਅਜਿਹੇ ਵੀ ਸੀ ਜਿਹੜੇ ਹਕੂਮਤ ਦੇ ਨਾਲ ਦੇ ਵੀ ਸੀ ਅਤੇ ਹਕੂਮਤ ਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਵੀ ਇਸ ਗੱਲ ਦਾ ਬੁਰਾ ਮਨਾਇਆ ਸੀ। ਗੱਲ ਕੀ ਇਸ ਸ਼ਹਾਦਤ ਦੇ ਉੱਤੇ ਤਕਰੀਬਨ ਜਿਹੜਾ ਵੀ ਸਹੀ ਮਨੁੱਖ ਸੀ ਉਸਨੇ ਇਸ ਦਾ ਰੋਸ ਮਨਾਇਆ ਸੀ। ਅਤੇ ਇਸੇ ਹੀ ਦਿਹਾੜੇ ਨੂੰ ਚੁਣਨਾ ਇਹ ਇੱਕ ਬੜੀ ਘਟੀਆ ਹਰਕਤ ਸੀ ਸਮੇਂ ਦੀ ਸਰਕਾਰ ਵੱਲੋਂ। ਅਤੇ ਤੀਸਰਾ ਜਿਹੜਾ ਉਹਨਾਂ ਦਾ ਮੁੱਖ ਤੌਰ ਦੇ ਉੱਤੇ ਜਿਵੇਂ ਢਹਿ ਢੇਰੀ ਕੀਤਾ, ਆਪਾਂ ਨੂੰ ਤਸਵੀਰਾਂ ਵੀ ਮਿਲਦੀਆਂ ਨੇ। ਅਕਾਲ ਤਖ਼ਤ ਸਾਹਿਬ ਦਾ ਜਿਹੜਾ ਇੱਕ ਕੰਸੈਪਟ ਸੀ, ਇੱਕ ਸਿਧਾਂਤ ਸੀ, ਉਸ ਨੂੰ ਇਸ ਤੋਂ ਨਾਬੂਦ ਕਰਨ ਦੇ ਲਈ। ਤੇ ਨਾਲ ਜਿਵੇਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਇਸ ਦੀ ਜਾਣਕਾਰੀ ਵੀ ਦੇਵਾਂਗੇ ਕਿ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ
ਵੀ। ਸਿੰਘ ਜੀ, ਇਸ ਤੋਂ ਪਹਿਲਾਂ ਤਾਂ ਹਜੇ ਆਪਣੇ ਕੋਲ ਹੋਰ ਬਹੁਤ ਕੁਝ ਪਿਆ ਹੈ ਕਿ ਕਿਸ ਤਰੀਕੇ ਦੇ ਨਾਲ ਤਾਣਾ ਬਣਾ ਬੁਣਿਆ ਗਿਆ, ਕਿਸ ਤਰੀਕੇ ਦੇ ਨਾਲ ਮਤਾ ਆਨੰਦਪੁਰ ਜਿਹੜਾ ਸੀ ਉਹਨੂੰ ਇੱਕ ਹਊਆ ਬਣਾਇਆ ਗਿਆ। ਇਸ ਦੇ ਨਾਲ ਹੀ ਜਦੋਂ ਜੂਨ 1984 ਤੋਂ ਬਾਅਦ ਜਦੋਂ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਗੁਰਪੁਰਬ ਆਉਂਦਾ ਹੈ ਉਹਨੂੰ ਉਸ ਟਾਈਮ ਦੇ ਉੱਤੇ ਇੱਕ ਉਦੋਂ ਵੀ ਪਲੈਨਿੰਗ ਕੀਤੀ ਗਈ ਕਿਸ ਤਰੀਕੇ ਦੇ ਨਾਲ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਪਰ ਸਵਾਲ ਇੱਥੇ ਖੜ੍ਹੇ ਹੁੰਦੇ ਨੇ, ਜੇ ਮਤਾ ਆਨੰਦਪੁਰ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਣਸਾਂ ਦੀ ਗੱਲ ਹੁੰਦੀ ਹੈ। ਪੰਜਾਬ ਨੂੰ ਜਿਹੜੇ 1947 ਦੇ ਵਿੱਚ ਪ੍ਰੋਮਿਸ ਕੀਤੇ ਸਨ ਉਹਨਾਂ ਹੱਕਾਂ ਦੀ ਗੱਲ ਹੁੰਦੀ ਹੈ, ਪੰਜਾਬ ਦੇ ਬਿਜ਼ਨਸ ਦੀ ਗੱਲ ਹੁੰਦੀ ਹੈ, ਪੰਜਾਬ ਦੇ ਜਿੱਥੇ ਬਾਕੀ ਸੂਬਿਆਂ ਦੇ ਮੁਤਾਬਕ ਪੰਜਾਬ ਨੂੰ ਇੱਕ ਵੱਖਰੀ ਸਟੇਟ ਦਾ ਜਿਹੜਾ ਸਤਿਕਾਰ ਹੈ ਉਹਦੀ ਗੱਲ ਹੁੰਦੀ ਹੈ। ਦਰਬਾਰ ਸਾਹਿਬ ਤੋਂ ਜਿਹੜਾ ਕੀਰਤਨ ਲਾਈਵ ਦੀ ਗੱਲ ਹੁੰਦੀ ਹੈ ਕਿ ਉਹ ਗੱਲਾਂ ਮਾੜੀਆਂ ਸਨ, ਅੱਜ ਦਰਬਾਰ ਸਾਹਿਬ ਦੇ ਉੱਤੋਂ ਚਾਹੇ ਪ੍ਰਾਈਵੇਟ ਚੈਨਲ ਨੇ ਲਾਈਵ ਹੁੰਦਾ ਹੈ ਕੀਰਤਨ ਲਾਈਵ ਚੱਲਦਾ ਹੈ ਕੀ ਉਹ ਮਾੜੀ ਗੱਲ ਹੈ ਉਹਨੂੰ ਹਰੇਕ ਧਰਮ ਦੇ ਹਰੇਕ ਧਰਮ ਦੇ ਨਾਲ ਸਾਂਝ ਪਾਉਣ ਵਾਲਾ ਮਨੁੱਖ ਗੁਰਬਾਣੀ ਨੂੰ ਸੁਣਦਾ ਹੈ ਕਿਉਂ ਗੁਰਬਾਣੀ ਜਿਹੜੀ ਹੈ ਚੌਂ ਵਰਨਾ ਕੋ ਸਾਂਝੇ ਦਾ ਉਪਦੇਸ਼ ਦਿੰਦੀ ਹੈ ਉਹ ਕਿਸੇ ਇੱਕ ਦੀ ਤਾਂ ਹੈ ਨਹੀਂ ਕਿੰਨੇ ਭਗਤ ਸਾਹਿਬਾਨਾਂ ਦੀ ਬਾਣੀ ਹੈ ਜਿਹੜੇ ਵੱਖਰੇ ਵੱਖਰੇ ਕਾਸ਼ਟ ਨਾਲ ਸੰਬੰਧ ਰੱਖਦੇ ਸਨ ਪਰ ਜਦੋਂ ਗੁਰੂ ਦੀ ਗੱਲ ਜਿਹੜੀ ਹੈ ਉੱਥੇ ਕੰਸੈਪਟ ਡਿਫਰੈਂਟ ਹੋ ਜਾਂਦਾ ਹੈ ਜੇਕਰ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਿਜ਼ਨਸਮੈਨ ਜਿਹੜਾ ਉਹ ਚਾਹੁੰਦਾ ਨਹੀਂ ਮੈਨੂੰ ਮੇਰੇ ਹੱਕ ਮਿਲਣ ਚਾਹੁੰਦਾ ਹੈ ਵਿਰੋਧ ਕੀਤਾ ਗਿਆ ਵਿਰੋਧ ਕਰਵਾਇਆ ਗਿਆ ਸਰਕਾਰਾਂ ਵੱਲੋਂ ਵਿਰੋਧ ਨੂੰ ਐਡੀ ਵੱਡੀ ਪੱਧਰ ਦੇ ਉੱਤੇ ਲੈ ਗਏ ਉਸ ਵਿਰੋਧ ਦੀ ਆੜ ਦੇ ਵਿੱਚ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤੀ ਹਕੂਮਤ ਵੱਲੋਂ ਔਰ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਨੂੰ ਮਿਲਟਰੀ ਦੇ ਹਵਾਲੇ ਕੀਤਾ ਗਿਆ ਕਰਫਿਊ ਲਗਾ ਦਿੱਤਾ ਗਿਆ ਬਿਜਲੀ ਬੰਦ ਪਾਣੀ ਬੰਦ ਕੀ ਕੁਝ ਨਹੀਂ ਕੀਤਾ ਗਿਆ ਇੱਕ ਪਾਸੇ ਦਰਬਾਰ ਸਾਹਿਬ ਪ੍ਰਕਰਮਾਂ ਦੀ ਜ਼ਿਕਰ ਗੱਲ ਦੇਖਦੇ ਹਾਂ ਡੇਢ ਕੁ ਸੌ ਦੇ ਕਰੀਬ ਗਿਣਤੀ ਦੇ ਸਿੰਘ ਆਉਂਦੇ ਨੇ ਕਿਉਂਕਿ ਜਿਹੜੇ ਬੱਬਰ ਖਾਲਸਾ ਵਾਲੇ ਸਨ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਇਸ ਲੜਾਈ ਨੂੰ ਇਸ ਜੰਗ ਨੂੰ ਜੇਕਰ ਇੱਥੇ ਭਾਰਤੀ ਹਕੂਮਤ ਜਿਹੜੀ ਹੈ ਦਰਬਾਰ ਸਾਹਿਬ ਦੇ ਉੱਤੇ ਸਿੰਘਾਂ ਨੂੰ ਸ਼ਹੀਦ ਕਰਦੀ ਹੈ ਅਤੇ ਅਸੀਂ ਇਸ ਮੂਵਮੈਂਟ ਨੂੰ ਇਸ ਲੜਾਈ ਨੂੰ ਅੱਗੇ ਜਾਰੀ ਰੱਖਾਂਗੇ ਉਹਨਾਂ ਨੇ ਇਹ ਪਰਨ ਕਰਕੇ ਉਹ ਉੱਥੋਂ ਆਪਣਾ ਥਾਂ ਟਿਕਾਣਾ ਜਿਹੜਾ ਉਹਨਾਂ ਨੇ ਬਦਲ ਲਿਆ ਪਰ ਗੱਲ ਇੱਥੇ ਇਹ ਹੈ ਉਸ ਸੰਗਤ ਦਾ ਕੀ ਕਸੂਰ ਹੈ ਜਿਹੜੀ ਦਰਬਾਰ ਸਾਹਿਬ ਨਤਮਸਤਕ ਹੋਣ ਗਈ ਹੈ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਗਈ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਗਈ ਹੈ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਨੂੰ ਕਿਉਂ ਬਾਹਰ ਨਹੀਂ ਕੱਢਿਆ ਗਿਆ ਉਹਨਾਂ ਨੂੰ ਕਿਉਂ ਅੰਦਰ ਹੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਇਸ ਦੇ ਨਾਲ ਉਹ ਡੇਢ ਸੌ ਬੰਦੇ ਨੂੰ ਜਿਹੜੇ ਗੁਰੂ ਦੇ ਲਾਡਲੇ ਸਿੰਘ ਸ਼ਹੀਦ ਹੋ ਗਏ ਕਿ ਇਹ ਹੀ ਇੱਕ ਆਖਰੀ ਜਿਹੜਾ ਦਾਅ ਪੇਚ ਵੱਜਦਾ ਸੀ ਕਿ ਟੈਂਕਾਂ ਅਤੇ ਤੋਪਾਂ ਦੇ ਨਾਲ ਹਮਲਾ ਕਰ ਦਿਉ ਇਹਦੇ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ ਬਹੁਤ ਕੁਛ ਸੀ ਪਰ ਉਹਨਾਂ ਨੇ ਕਰਨਾ ਨਹੀਂ ਚਾਹਿਆ ਉਹਨਾਂ ਨੇ ਤੁਹਾਨੂੰ ਇਹ ਦੱਸਣਾ ਚਾਹਿਆ ਜਿਹੜੀਆਂ ਗਲਤੀਆਂ ਤੁਹਾਡਿਆਂ ਪੁਰਖਿਆਂ ਨੇ 1947 ਵਿੱਚ ਕੀਤੀਆਂ ਨੇ ਉਹਨਾਂ ਦੇ ਨਤੀਜੇ ਤੁਸੀਂ ਭੁਗਤੋ ਉਹਨਾਂ ਨੇ ਇਹ ਦੱਸਣ ਦੇ ਲਈ ਹਮਲਾ ਕੀਤਾ ਹੈ ਔਰ ਤੁਹਾਨੂੰ ਉਦੋਂ ਤੋਂ ਲੈ ਕੇ ਅੱਜ ਤੱਕ ਅੱਤਵਾਦੀ ਦਾ ਖਿਤਾਬ ਦੇ ਦਿੱਤਾ ਉਸ ਭਾਰਤ ਸਰਕਾਰ ਨੇ ਹਰੇਕ ਸਿੱਖ ਖੁੱਲ੍ਹੇ ਦਾੜੇ ਵਾਲਾ ਸਿਰ 'ਤੇ ਦਸਤਾਰ ਵਾਲਾ ਉਹਨਾਂ ਨੂੰ ਅੱਤਵਾਦੀ ਨਜ਼ਰ ਆਉਂਦਾ ਹੈ
ਇਹ ਸਾਰੀ ਦਿੱਖ ਜਿਵੇਂ ਪਹਿਲਾਂ ਇੱਕ ਤਰ੍ਹਾਂ ਦੇ ਨਾਲ ਦੇਸ਼ ਭਗਤ ਕਹਿ ਕੇ ਵਡਿਆਈ ਅਤੇ ਮੁੜ ਕੇ ਜਦੋਂ ਹਾਲਾਤ ਬਦਲਣ ਦੇ ਬਾਅਦ ਉਹੀ ਸਰੂਪ ਨੂੰ ਅੱਤਵਾਦੀ ਐਲਾਨਣਾ ਇਹ ਕੰਮ ਵਕਾਊ ਮੀਡੀਆ ਦਾ ਸੀ ਅਤੇ ਇਹ ਕੰਮ ਵਕਾਊ ਮੀਡੀਆ ਨੇ ਬਖੂਬੀ ਨਿਭਾਇਆ ਜਿਹੜੀ ਲਾਲਾ ਜਗਤ ਨਾਰਾਇਣ ਦੀਆਂ ਉਸ ਸਮੇਂ ਦੀਆਂ ਲਿਖਤਾਂ ਸ਼ਰੇਆਮ ਜਿਹੜਾ ਜ਼ਹਿਰ ਘੋਲਦੀਆਂ ਸੀ ਉਹਨੂੰ ਉਸ ਨੂੰ ਹੱਲਾਸ਼ੇਰੀ ਦਿੱਤੀ ਗਈ
ਹਾਂਜੀ ਉਸੇ ਹੀ ਅਖਬਾਰ ਨਾਲ ਸੰਬੰਧਿਤ ਰੱਖਦੇ ਹੋਏ ਅੱਜ ਤੁਹਾਨੂੰ ਕਈ ਟੁਕੜ ਬੋਝ ਪੱਤਰਕਾਰ ਨਿਊਜ਼ੀਲੈਂਡ ਦੇ ਵਿੱਚ ਵੀ ਦੇਖਣਗੇ
ਹਾਂਜੀ ਹਾਂਜੀ ਉਹ ਇਹ ਕੰਮ ਇਹ ਸ਼ੁਰੂ ਕਰਨਾ ਚਾਹੁੰਦੇ ਆ ਚਾਹੁੰਦੇ ਕੀ ਮਤਲਬ ਕਰ ਰਹੇ ਆਪਣੀ ਕੋਸ਼ਿਸ਼
ਹਾਂਜੀ ਕਰ ਰਹੇ ਹਾਂਜੀ
ਹਾਂਜੀ ਹਾਂਜੀ ਇਹੀ ਗੱਲ ਦਾ ਖਿਆਲ ਰੱਖਣਾ ਪਵੇਗਾ ਕਿ ਜਿਹੜੀ ਇਹ ਜਿਹੜੇ ਈਵਨ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜਾ ਇਹ ਕੰਮ ਚੱਲ ਰਿਹਾ ਹੈ ਇਹ ਤੀਸਰੀ ਵਾਰ ਹੈ ਜਿਹੜਾ ਧਾਰਮਿਕ ਮੁੱਦਿਆਂ ਨੂੰ ਲੈ ਕੇ ਜਿਹੜੀ ਤੀਸਰੀ ਵਾਰ ਇਹ ਨਿਊਜ਼ੀਲੈਂਡ ਦੇ ਵਿੱਚ ਕੰਮ ਚੱਲਿਆ ਅਤੇ ਜਦੋਂ ਇਹ ਜਿਹੜਾ ਇਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਵਿੱਚ ਜਿਹੜੇ ਸਰੂਪ ਚੁੱਕੇ ਗਏ ਇਹਦੀ ਜਿਹੜੀ ਪੁਲਿਸ ਦੀ ਛਾਣਬੀਣ ਤੋਂ ਬਾਅਦ ਜਿਹੜਾ ਪੁਲਿਸ ਦਾ ਡਿਸੀਜ਼ਨ ਹੈ ਅਸੀਂ ਇਸ ਦੇ ਉੱਤੇ ਪੂਰੀ ਵਿਚਾਰ ਕਰਾਂਗੇ ਕਿ ਜਿਹੜਾ ਮੀਡੀਆ ਦਾ ਰੋਲ ਇਹਦੇ ਵਿੱਚ ਕੀ ਰਹਿੰਦਾ ਹੈ ਇਹ ਬੜੇ ਬੜੀ ਬੜੀ ਛੇਤੀ ਇਹ ਇੱਕਦਮ ਹਰਕਤ ਦੇ ਵਿੱਚ ਆ ਜਾਂਦਾ ਜਦੋਂ ਕੋਈ ਇੱਦਾਂ ਦਾ ਮੁੱਦਾ ਇਹਨਾਂ ਨੂੰ ਮਿਲਦਾ ਹੋਵੇ ਜਿਸ ਦੇ ਵਿੱਚ ਸਿੱਖ ਧਰਮ ਦੀ ਇਹਨਾਂ ਨੇ ਹੇਠੀ ਕਰਵਾਉਣੀ ਹੋਵੇ
ਹਾਂਜੀ
ਇਹ ਤੀਸਰੀ ਵਾਰ ਇਹ ਕੰਮ ਹੋ ਚੁੱਕਾ ਆ
ਹਾਂਜੀ
ਤੇ ਇਹਦੇ ਪਿੱਛੇ ਜਿਹੜੀ ਚੱਲ ਰਹੀ ਸਾਜਿਸ਼ ਨੂੰ ਸਮਝਣ ਦਾ ਯਤਨ ਕਰੋ ਜਿਹੜੇ ਇਹ ਇਹ ਲੋਕ ਇੱਥੇ ਦੇ ਭਾਈਚਾਰੇ ਦੇ ਵਿੱਚ ਵੰਡੀਆਂ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਨੇ ਇਹ ਜਿਹੜੇ ਦੇਖਣ ਨੂੰ ਸਿੱਖੀ ਸਰੂਪ ਦੇ ਵਿੱਚ ਵੀ ਲੱਗਦੇ ਨੇ ਪਰ ਇਹ ਅੰਦਰੋਂ ਅੰਦਰੀ ਸਿੱਖੀ ਦੇ ਇੰਨੇ ਦੁਸ਼ਮਣ ਨੇ ਜੇ ਇਹਨਾਂ ਦਾ ਵੱਸ ਚੱਲੇ ਮਤਲਬ ਇਹ ਜਿਵੇਂ ਭਾਰਤ ਦੇ ਵਿੱਚ ਕਰਦੇ ਨੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਚੱਲ ਰਿਹਾ ਹੈ ਮੀਡੀਆ ਵੱਲੋਂ ਉਹੀ ਵਰਤਾਰਾ ਇੱਥੇ ਕਰਨਾ ਚਾਹੁੰਦੇ ਨੇ ਤੇ ਹਰ ਇੱਕ ਉਹ ਪ੍ਰੋਗਰਾਮ ਜੋ ਇਹਨਾਂ ਦੀ ਪਹੁੰਚ ਤੋਂ ਬਾਹਰ ਹੈ ਇਹਨਾਂ ਦੇ ਵੱਸ
ਦਾਇਰੇ ਚੋਂ ਬਾਹਰ ਹੈ
ਇਹਨਾਂ ਦੇ ਦਾਇਰੇ ਚੋਂ ਬਾਹਰ ਹੈ ਬੇਵਸ ਹੈ ਉਸ ਦੇ ਉੱਤੇ ਆਪਣਾ ਫੋਕਾ ਦਬਦਬਾ ਬਣਾਉਣ ਦੀ
ਉਹੋ ਜਿਹਾ ਦਬਦਬਾ ਜਿਹੜਾ ਆਪਣੇ ਨਾਲ ਵੀ ਨੀ ਪਾਉਣ ਦਾ ਕੋਸ਼ਿਸ਼ ਕੀਤੀ ਸੋਮਵਾਰ
ਹਾਂਜੀ ਹਾਂ ਹਾਂ ਸੋਮਵਾਰ ਵੀ ਕੀਤੀ ਤੇ ਪਹਿਲਾਂ ਤਿੰਨ ਕੰਪਲੇਂਟਸ ਕਰਕੇ
ਪਹਿਲਾਂ ਕੰਪਲੇਂਟਸ ਕਰਕੇ ਵੀ ਕੀਤੀਆਂ
ਹਾਂਜੀ ਹਾਂਜੀ ਤੇ ਇਸ ਇਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਰੱਖੋ ਜੀ ਤੇ ਅਸੀਂ ਤਾਂ ਇਹਨਾਂ ਦੇ ਜਿਹੜੇ ਜਿਵੇਂ ਜਿਵੇਂ ਬਣਦੀ ਇਹਨਾਂ ਦੀ ਗੱਲ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਡੇ ਤੱਕ ਸਾਂਝੀ ਕਰਾਂਗੇ ਤੇ ਬੜੀ ਜ਼ਰੂਰਤ ਹੈ ਜੀ ਜਿਹੜਾ ਆਪ ਜਦੋਂ ਸਿੱਖ ਸੰਗਤ ਆਪ ਮਤਲਬ ਆਪਾਂ ਆਪਣੇ ਮੁੱਦਿਆਂ ਨੂੰ ਆਪ ਆਪਣੇ ਵਿਚਾਰ ਨਾਲ ਸਿੱਖਾਂਗੇ ਆਪ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਾ ਕੇ ਜਿਹੜੇ ਇਹ ਵਰਤਾਰੇ ਜਿਹੜੇ 1984 ਦਾ ਘੱਲੂਘਰ ਆ ਇਹ ਮੁੜ ਕੇ ਨਾ ਵਾਪਰੇ ਇਸ ਦੀ ਆਪਾਂ ਆਸ ਕਰ ਸਕਦੇ ਹਾਂ ਨਹੀਂ ਤਾਂ ਜੇ ਉਹੀ ਆਪਾਂ ਮਤਲਬ ਕਹਿ ਲਈਏ ਕਿ ਉਹੀ ਗੱਲਾਂ ਬਾਤਾਂ ਨੂੰ ਮੁੜ ਮੁੜ ਦੁਹਰਾਈ ਗਏ ਤਾਂ ਜਿਹੜੇ ਉਹਦੇ ਸਿੱਟੇ ਵੀ ਮੁੜ ਮੁੜ ਕੇ ਉਹੀ ਨਿਕਲਣਗੇ ਤੇ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀ ਜਦੋਂ ਜਦੋਂ ਵੀ ਇਹ ਦਿਹਾੜੇ ਆਉਂਦੇ ਨੇ ਇਹ ਇਹਨਾਂ ਦੇ ਉੱਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ
ਨਹੀਂ ਹੁਣ ਵੀ ਵੀਰ ਸਾਹਿਬ ਸਿੰਘ ਜੀ ਜੂਨ 84 ਦਾ ਮਹੀਨਾ ਆ ਰਿਹਾ ਆਉਣ ਵਾਲੇ ਦਿਨਾਂ 'ਚ ਆਪਾਂ ਹੁਣ ਸਾਰੇ ਹੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਨੇ ਤੁਸੀਂ ਇਹ ਵੇਖਿਓ ਕਿ ਕਿੰਨੇ ਕੁ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਮੈਂ 18-19 ਸਾਲ ਤੋਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਮੈਂ ਆਪ ਦੇਖਿਆ ਸੀ ਇੱਥੇ ਘੱਲੂਘਰ ਦੇ ਸੰਬੰਧ ਦੇ ਵਿੱਚ ਦੀਵਾਨ ਲੱਗਦੇ ਸਨ ਜੋ ਬੰਦ ਹੋ ਗਏ ਅਫਸੋਸ ਨਾਲ ਕਹਿਣਾ ਪੈਂਦਾ ਉਹ ਬੰਦ ਕਰ ਦਿੱਤੇ ਗਏ ਔਰ ਪ੍ਰਬੰਧਕਾਂ ਵੱਲੋਂ ਇਹੋ ਜਿਹੀ ਟਿੱਪਣੀ ਕੀਤੀ ਜਾਂਦੀ ਹੈ ਕਿ ਅਸੀਂ ਕਿਹਦਾ ਕਿਹਦਾ ਸ਼ਹੀਦੀ ਪੁਰਬ ਮਨਾਈਏ ਔਰ ਉਹ ਪ੍ਰਬੰਧਕ ਖੁਦ ਆਪ ਸ਼ਹੀਦਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦੇ ਉੱਤੇ ਨਾ ਵਰਤ ਕੇ ਆਪਣੀਆਂ ਜੇਬਾਂ ਭਰਦੇ ਰਹੇ ਨੇ ਉਹਨਾਂ ਦਾ ਇਹ ਚਿਹਰਾ ਤੇ ਉਹਨਾਂ ਦੇ ਚਿਹਰੇ ਤੋਂ ਨਿਕਲੀ ਹੋਈ ਗੱਲਬਾਤ
ਹਾਂਜੀ ਉਹਨਾਂ ਦੇ ਵੀ ਹੁਣ ਹਾਲਾਤ ਬਦਲ ਗਏ ਨੇ
ਹਾਂਜੀ ਉਹ ਗੱਲ ਨਹਿਰੂ ਵਾਲੀ ਹੋ ਗਈ ਤਬਾ ਤੌਰ ਤੇ ਅੱਬਾ ਤੌਰ ਜਿਹੜੀ ਮਾਸਟਰ ਤਾਰਾ ਸਿੰਘ ਨੂੰ ਕੋਈ ਇਹਨਾਂ ਤੇ ਵੀ ਟੁੱਕਦੀ ਹੈ ਇਹ ਕਹਿੰਦੇ ਜਦੋਂ ਸ਼ਹੀਦਾਂ ਦੇ ਨਾਂ ਤੇ ਪੈਸੇ ਇਕੱਠੇ ਕਰਨੇ ਸੀ ਤਬਾ ਤੌਰ ਹੈ ਹੁਣ ਅਸੀਂ ਸਟੈਬਲ ਹੋ ਗਏ ਅੱਬਾ ਤੌਰ ਹੈ
ਅੱਬਾ ਤੌਰ ਹੈ
ਖੈਰ ਇਹ ਦੁਖਦਾਈ
ਅੱਗੇ ਹੋਰ ਵੀ ਹਾਂਜੀ ਚੁੱਕੀ
ਹੈ ਇਹ ਦੁਖਦਾਈ ਹੈ ਬਹੁਤ ਦੁਖਦਾਈ ਹੈ ਸਾਡੇ ਲਈ ਕਿ ਸਿੱਖ ਕੌਮ ਉਹ ਕੌਮ ਜਿਹੜੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਿਹੇ ਸਾਂਚੇ ਵਿੱਚ ਪਾ ਕੇ ਢਾਲਿਆ ਸੀ ਉਹ ਪੁੱਤਰ ਕੁਰਬਾਨ ਕਰਕੇ ਗੱਲ ਕਹੀ ਸੀ 4 ਮਈ ਤੋਂ ਕਿਹਾ ਉਹ ਜੀਵਤ ਕਈ ਹਜ਼ਾਰ ਅੱਜ ਸਾਡੇ ਇਹ ਹਾਲਾਤ ਹੋ ਗਏ ਅੱਜ ਸਾਡੇ ਸ਼ਹੀਦਾਂ ਦੇ ਪੁਰਬ ਮਨਾਉਣ ਨੂੰ ਵੀ ਇਹ ਇਹਨਾਂ ਤੋਂ ਪਰਮਿਸ਼ਨਾਂ ਲੈਣੀਆਂ ਪੈਣਗੀਆਂ ਕਿ ਅਸੀਂ ਇਹ ਗੁਰਦੁਆਰਾ ਸਾਹਿਬ ਜਾ ਕੇ ਅਰਦਾਸਾਂ ਵੀ ਨਹੀਂ ਕਰਾ ਸਕਦੇ ਆਪਣੇ ਸ਼ਹੀਦਾਂ ਦੇ ਨਾਂ ਤੇ ਅੱਜ ਸਾਡੀ ਇਹ ਦੁਰਦਸ਼ਾ ਹੋ ਗਈ ਉਹਨਾਂ ਸ਼ਹੀਦਾਂ ਦੀ ਬਦੌਲਤ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਬਰਕਰਾਰ ਕੀਤਾ ਅਫਸੋਸ ਹੁੰਦਾ ਹੈ ਜਦੋਂ ਇਹੋ ਜਿਹਾ ਭਾਣਾ ਵਰਤਦਾ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਖੈਰ ਸਮਾਂ ਜਿਹੜਾ ਸਾਡਾ ਤਕਰੀਬਨ ਸਮਾਪਤੀ ਵੱਲ ਹੈ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ
ਤੇ ਹਾਂਜੀ ਤੇ ਇੱਕ ਵਾਰੀ ਫਿਰ ਤੋਂ ਬੇਨਤੀ ਕਰਦੇ ਚੱਲੀਏ ਕਿ ਬਲੱਡ ਡੋਨੇਸ਼ਨ ਕੈਂਪ
5-6
ਜੂਨ ਨੂੰ
ਹਾਂਜੀ
ਕੈਵਨਡਿਸ਼ ਡਰਾਈਵ ਦੇ ਉੱਤੇ ਜ਼ਰੂਰ ਪਹੁੰਚੋ ਜੀ
ਹਾਂਜੀ
ਤੇ ਕੋਈ ਵੀ ਸੁਝਾਅ ਦੇਣੇ ਹੋਵੇ ਤਾਂ ਤੁਸੀਂ ਮਿਲ ਕੇ ਵੀ ਦੇ ਸਕਦੇ ਹੋ ਤੇ ਜਿਹੜਾ ਇੱਥੇ ਤੁਸੀਂ ਸਟੂਡੀਓ ਦੇ ਵਿੱਚ ਵੀ ਕਾਲ ਕਰਕੇ ਦੱਸ ਸਕਦੇ ਹੋ ਜੀ
ਹਾਂਜੀ
ਇੱਥੇ ਹੀ ਭੁੱਲਾਂ ਚੁੱਕਾਂ ਦੀ ਖਿਮਾ
ਖਿਮਾ ਹੋਈਆਂ ਜੋ ਵੀ ਕਿਸੇ ਨੂੰ ਗੱਲ ਚੰਗੀ ਨਾ ਲੱਗੀ ਉਹਦੇ ਲਈ ਖਿਮਾ ਦੇ ਜਾਚਕ ਹਾਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਵੇਂ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰਨ ਦੀ ਫਿਰ ਕੋਸ਼ਿਸ਼ ਕਰਾਂਗੇ ਇੱਕ ਅਰਦਾਸ ਜ਼ਰੂਰ ਕਰਿਓ ਇਸੇ ਤਰ੍ਹਾਂ ਹੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਤੇ ਜਿਹੜਾ ਕੰਸੈਪਟ ਹੈ ਗੁਰੂ ਨੇ ਦਿੱਤਾ ਉਹਦੇ 'ਤੇ ਬੜੀ ਦ੍ਰਿੜਤਾ ਦੇ ਨਾਲ ਪਹਿਰਾ ਦਿੰਦੇ ਰਹੀਏ ਇਹ ਜਿਹੜੇ ਮਾੜੇ ਮੋਟੇ ਭਚਾਲ ਛੋਟੇ ਛੋਟੇ ਜਿਹੇ ਆਉਂਦੇ ਨੇ ਇਹ ਗੁਰੂ ਦੀ ਮਿਹਰ ਨਾਲ ਅਸੀਂ ਇਹਨਾਂ ਨੂੰ ਕੁਝ ਸਮਝਦੇ ਨਹੀਂ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਹਮੇਸ਼ਾ ਹੀ ਇਹਨਾਂ ਨੂੰ ਅਸੀਂ ਬਾਖੂਬ ਸਮੇਂ ਸਮੇਂ ਸਿਰ ਜਵਾਬ ਦਿੱਤਾ ਹੈ ਤੇ ਦਿੰਦੇ ਰਹਾਂਗੇ ਹੋਈਆਂ ਭੁੱਲਾਂ ਗੱਲ ਤੇ ਦਿਖੇਵਾਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਬਰ ਪਿਆਲਿਆਂ ਦੀ